blessing from Rabbul Alameen. The blessing from Rabbul Alameen. Islam is the way of life. Islam is the way of life. Islam is the way of life. Islam is the way of life.
Alhamdulillahi Rabbil Alameen. والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله Dear viewers of Madani channel, welcome to our special transmission. Today's our topic is problems and solutions. What kind of problems, what are the problems and what are the solutions? Bahut vast topic hai. आप सोच रहे होंगे क्या प्रॉब्लम्स होगी. अब ये मुझे भी नहीं पता हमारे मुबल्लिगीन क्या क्या तैयारी करके आए हैं. सो लेट्स सी इंशाल्लाह अज़्ज़ा वजल व्हाट दे हैव प्रिपेयर्ड, व्हाट आर द प्रॉब्लम्स एंड देयर सॉल्यूशंस एज़ वेल. इंशाल्लाह अज़्ज़ा वजल वी विल हैव डिफरेंट सेगमेंट्स इन आवर प्रोग्राम टुडे. अल्हम्दुलिल्लाह अब्दुल हन्नान भाई, आसिफ मदनी, वसीम भाई एंड मुनीर रजा तारी हैं हमारे साथ. दुरूद पाक पढ़ने के बेशुमार फजाइल हैं. इट मेंशन इन तिर्मिजी शरीफ वॉल्यूम 2 पेज 28 حدیث نمبر 486 امیر المومنین سیدنا عمر بن خطاب رضی اللہ تعالی عنہ stated undoubtedly دعا remains suspended between the earth and the sky. دعا مولک رہتی ہے earth and sky کے درمیان. And nothing ascends from it unless you recite salat upon the prophet صلی اللہ علیہ وسلم. تو آپ جو کمپلین کرتے ہیں نا دعا قبول نہیں ہوتی, تو اس پہ بھی غور کرنا چاہیے کہ آقا علیہ الصلوۃ والسلام پر درود پاک پڑھا تھا یا نہیں پڑھا تھا. تو کوشش کریں کہ دعا مانگنے سے پہلے سٹارٹنگ اور اینڈ میں درود پاک پڑھ لیں گے, انشاءاللہ تو اس کی برکت ملیں گی. صلو علی الحبیب صلی اللہ تعالی علی محمد صلی اللہ علیہ وسلم. آئیے تلاوت قرآن پاک سنتے ہیں انشاءاللہ.
اعوذ باللہ من الشیطان الرجیم. بسم الله الرحمن الرحيم. الرحمن علم القرآن خلق الإنسان علمه البيان الشمس والقمر بحسبان والنجم والشجر يسجدان والسماء رفعها ووضع الميزان ألا تطغوا في الميزان وأقيموا الوزن بالقسط ولا تخسروا الميزان والأرض وضعها للأنام فيها فاكهة والنخل ذات الأكمام والحب ذو العصف والريحان فبأي آلاء ربكما تكذبان صدق الله مولانا العظيم.
سبحان الله ما شاء الله ما شاء الله ما شاء الله. Today's our topic is problems and solution. हमारे साथ अब्दुल हनान भाई हैं। अब्दुल हनान भाई, आज हमारा टॉपिक है प्रॉब्लम्स एंड सॉल्यूशन। लेकिन एक चीज पहले मैं आज करता चलूं, जैसी प्रॉब्लम होती है ना वैसे ही सॉल्यूशन भी होता है। हर प्रॉब्लम का एक ही सॉल्यूशन नहीं होगा, ये भी याद रखिएगा, और हर प्रॉब्लम एक जैसी नहीं होगी। शायद आपके जहन में होगा कि कोई एक ही ये स्पेसिफिक टॉपिक के हवाले से बात करेंगे। जैसी प्रॉब्लम वैसा सॉल्यूशन। मिसाल के तौर पे आप डॉक्टर के पास जाते हैं तो सर में दर्द है तो सेम टांग की दवाई नहीं देगा डॉक्टर। हार्ट का प्रॉब्लम है तो आई की दवाई डॉक्टर नहीं देगा। तो प्रॉब्लम्स एंड सॉल्यूशन तो बहुत दिलचस्प टॉपिक होगा आज का। आखिर तक देखिएगा, देखते हैं हमारे मोबाइल लेकिन क्या क्या तैयारी करके आए, ये क्या प्रॉब्लम है और क्या सॉल्यूशन देंगे इंशाल्लाह।
बिस्मिल्लाहिर्रहमानिर्रहीम। सैयदी, फर्स्ट ऑफ ऑल इज इम्पोर्टेंट फॉर द पर्सन टू नो दैट देयर इज अ प्रॉब्लम। द प्रॉब्लम इज a lot of us today, we don't know there is a problem in us, right? So it's important to know that we have a problem. The simple example is of a problem which is in many of us, and that is the problem of sin. Someone has a habit of committing sin. He needs to know, first of all, that he has this habit inside him. You know, sometimes people backbite and they don't even consider it being a problem or as an action or an evil action or anything bad inside themselves. So we need to know, first of all, that the problem is there inside us. And then once you figure that out, then you will go for a solution for it. Yeah. Where would you go for a solution for? Who would you turn for a solution? That is also different. Like you said, if someone is ill, he will go to a doctor. But if someone has a problem of sins, he won't go to a doctor. He will go to a spiritual doctor. And the spiritual doctor will either be his sheikh or a pious person or wali of Allah, yes. A scholar of deen. If someone has a problem with the knowledge of deen, he will go to a scholar. He wouldn't go to a professor. But if someone had a problem with an issue of science or maths or any worldly matters, he will go to a teacher according to itself. And similarly, a man who had a problem and he went for a solution. And the problem he had was that he had a problem of sins. And this man, he had a problem of committing sins. He went to the great wali of his time, Sayyidina Ibrahim bin Adham rahmatullahi. And Sayyidina Ibrahim bin Adham rahmatullahi, he's known as a Taba'i Tabi'een. So he's from the early people, amongst the one of the greatest awliya of his time. And so a man who had a problem of committing sin, he went to Sayyidina Ibrahim bin Adham rahmatullahi. And he said to Sayyidina Ibrahim bin Adham rahmatullahi, Hazur, I commit many sins. Please give me a solution. Give me a result for my problem. Give me a solution for my sins. How can I overcome this problem? How can I overcome the sins? Sayyidina Ibrahim bin Adham rahmatullah, he gave the man a few pieces of advice how to overcome the sins. And the first piece of advice Sayyidina Ibrahim bin Adham rahmatullah gave was that he says, when you have this inside you that I want to commit a sin, then stop eating the sustenance provided by Allah subhanahu wa ta'ala. Stop eating what Allah subhanahu wa ta'ala has given you, the sustenance. The man thought to himself, because he turned around and he said to Sayyidina Ibrahim bin Adham rahmatullah, he said, Hazur, what type of advice are you giving me? What type of solution to my problem you're giving me? I'm giving you a problem that I've committed many sins, but you're telling me stop eating the sustenance provided by Allah subhanahu wa ta'ala. How is it possible that Allah subhanahu wa ta'ala is the provider of everything? No matter what, it will come from Allah subhanahu wa ta'ala. Yes. Then Sayyidina Ibrahim bin Adham rahmatullah, he says, how bad it is this, that you believe that Allah subhanahu wa ta'ala is the provider of sustenance. You eat His sustenance, yet you still disobey Him. Now look at the way Sayyidina Ibrahim bin Adham rahmatullah, he's curing this man's mind. He's bringing him towards the solution, how to overcome the problem. The second piece of advice Sayyidina Ibrahim bin Adham rahmatullah gives the man was that, you know, when you have a firm intention of committing sin, then leave the land of Allah subhanahu wa ta'ala. Allah. Go off the land of Allah subhanahu wa ta'ala. The man turns around and he says, Zul, I'm asking you one problem, you ask you me. How is it possible to leave the land of Allah subhanahu wa ta'ala? East, west, north, south, wherever you go up, down, it is the land of Allah subhanahu wa ta'ala. I cannot leave the land of Allah. Sayyidina Ibrahim bin Adham rahmatullahi, now he's touching it. He's overcoming his problem with these solutions. And he's saying, how bad it is. You live on the land of Allah subhanahu wa ta'ala, yet you disobey him. Now, Sayyidina Ibrahim bin, now look at this. He's continuing giving him the solution for the problem. Third piece of advice in Ibrahim bin Adham rahmatullahi gives the man that when you have made a firm intention that you're going to commit a sin, then hide yourself. Hide yourself from Allah subhanahu wa ta'ala that He cannot see you at all. Now the man is even more astonished that, you know, how is it possible that I hide myself from Allah subhanahu wa ta'ala? Allah subhanahu wa ta'ala cannot, he is Samir, he is Basir, he can see everything, he can hear everything. I cannot hide myself. Sayyidina Ibrahim bin Azam rahmatullahi is telling him, how bad it is. You believe that Allah is watching you at all times, yet you commit sin. So because the waqia is a bit lengthy, I just want to, you know, but it's a solution for our problem.
So, मैं यहाँ पे एक बात करूँ, देखें प्रॉब्लम का सोल्यूशन रातों रात में नहीं मिलता है, आपने चुटकी बजाई और मिल गया, तो प्रॉब्लम का सोल्यूशन बता रहे हैं। डॉक्टर भी आपको कहता है कि 7 दिन दवाई खाना, 7 डेज मॉर्निंग आफ्टर इवनिंग, और 7 डेज के बाद इमीडिएट जो है वो इफेक्ट नहीं होगा। तो इसलिए हर चीज के सोल्यूशन में टाइम लगता है, जो ये बयान कर रहे हैं वो भी इसी तरीके से।
सो सैयदना इब्राहिम बिन हज़म रहमतुल्लाह अलैह ही इज़ गिविंग द नेक्स्ट सोल्यूशन टू हिज प्रॉब्लम। नाउ ही इज़ सेइंग दैट व्हेन द टाइम ऑफ डेथ कम्स, राइट, ask Allah subhanahu wa ta'ala give you some time to repent. The man thinks, I go, no, who will have time to repent at that time?
Mm-hmm.
How is it possible for me to repent at that time? You know, when the time of death comes, the angel of death will seize my soul. Sayyidina Ibrahim bin Adham rahmatullahi says to the man, he says, look, you understand that you won't have time to repent. Why don't you repent now? Then the Sayyidina Ibrahim bin Adham rahmatullahi says, when Munkar Nakir, the angels which ask the question in the grave, when they come to you in the grave, move them away. Right? Tell them to go away. Right?
Don't ask.
Don't ask me the question. Like, now Sayyidina Ibrahim bin Adham rahmatullah is telling the man, he says, no, you know. The man says, how is it possible I can turn the angels Munkar Nakir away from the grave? The man, Sayyidina Ibrahim bin Adham rahmatullah says to the man, he says, how bad it is. You know that you can, you have to be prepared for the answers of the questions of Nakir, and you cannot escape that. Then why don't you prepare for the answers now? And the last and the final piece of advice in Ibrahim bin Adham rahmatullah he gave was that when on the day of judgment you're ordered to go to the fire of hell, refuse to go.
Right.
The man turns around and says, that time I will be dragged and thrown into the fire of hell. Sayyidina Ibrahim bin Adham rahmatullah, he concludes all these things. He says, your situation is such that you cannot stop eating the sustenance provided by Allah subhanahu wa ta'ala. Your situation is such that you cannot leave his land. Your situation is such that you cannot hide yourself from Allah subhanahu wa ta'ala. You cannot get time to repent. You have to answer the questions of Nakirain. And on the day of judgment, if you're ordered to go to the fire of hell, you cannot refuse. You will be dragged and you will be thrown. Why don't you repent from all your sins and save yourself from all this? Look at the advice of the pious people, rahimullah. The problem was put forward and the uniqueness of overcoming, and this was mentally, physically, every way, coming over, how to overcome the problem in one short little solution. 6 different pieces of advice Sayyidina Ibrahim bin Adham rahmatullah gave to the man to overcome his solution. Subhanallah.
Bahut zabardast waqia bayan kiya Hazrat Ibrahim bin Adham rahmatullah ka. Ameer Ahle Sunnat Damat Barakatuhum Aliya ne isko apne bade pyare risale ke andar
cure of sins. I think it's something which brothers and sisters, the Mubali, everyone should read this. It's very, very effective. Once you read it, it actually comes to your mind that this is a way of solution.
Pehla to cure for sins, ye risala hai, aur ye bataya ki gunahon se bachne ka problem bhi aur solution bhi inhone ek tarike se bataya, aur ye bhi hai ki aap kisi sahi ke paas gaye na jo solution dene wala ho. Ab hota kya hai ki aap bimar hain aur aap chale jate hain kisi builder ke paas, तो वो तो हथौड़ा मार के कुछ और ही कर देगा. तो जो प्रॉब्लम वाकई जो सही सॉल्व करने वाला हो उसकी तरफ जाएंगे तो आपको सोल्यूशन भी मिलेगी और आपके जो आने वाले जो लम्हात होंगे जिंदगी के वो पुरसुकून गुजरेंगे. जैसे ये गया गुनाहों का मरीज और गया इनके पास हजरत इब्राहिम बिन अदम रहमतुल्लाह अलैह के पास, तो कैसे कैसे उन्होंने एडवाइस दिए कि आखिर तक उसको समझाया है. तो ये भी है कि जैसी प्रॉब्लम वैसी सोल्यूशन. लेकिन एक और चीज सीखने को मिली कि उस सोल्यूशन के लिए हम डाइवर्ट कहाँ होते हैं, जाते कहाँ हैं. तो अब हम आसिफ भाई से भी पूछते हैं, अभी कहाँ जाना है, आपको सॉल्यूशन बता रहे हैं कि कौन सी प्रॉब्लम है और उसका सॉल्यूशन क्या होगा. तो खास तौर पे घर के अंदर बैठे हुए हैं, झगड़े भी बड़े हो रहे होंगे, इसका मैसेज आता है कि प्रॉब्लम और इसका सॉल्यूशन क्या है. तो देखते हैं आज शायद वो भी आपको थोड़ा बहुत बताया जाए.
इंशाल्लाह सर, दुआ करो कि मदीने चले जाइए, सारे लॉकडाउन खुल जाए इंशाल्लाह. ये भी प्रॉब्लम ही है कि इंशाल्लाह इसका भी सॉल्यूशन मिल ही जाएगा
इंशाल्लाह.
माशाल्लाह अब्दुल हन्नान भाई ने बड़ी प्यारी जड़ी गल की थी. सैयद इब्राहिम बिन अदहम रहमतुल्लाह ताला अलैह ने समझाने का अंदाज देखो, एडवाइस करते रहे लेकिन एडवाइस करने का अंदाज देखो. आज इंसान अगर कोई गलती कर लेंदा तो इसे समझाने किस तरीके दे नाल उन साडा समझाने का तरीका बहुत गलत होंदा. किसी नु समझाना तो उन्हें प्राइवेटली समझाओ. अगर मजलिस दे विच महफिल दे विच सारे दे सामने तुसीं उन्हें समझाउन लग जाओगे तो होया कि उहदी इंसल्ट कर रहे हो, तो जलील कर रहे हो, ਤੇ ਸਮਝਾਉਣ ਦੇ ਵਿੱਚ ਅੰਦਾਜ਼ ਕਿਸਾ ਹੋਣਾ ਚਾਹੀਏ, ਇਹ ਵੀ ਸਾਨੂੰ ਸਿੱਖਣਾ ਚਾਹੀਦਾ ਕਿ ਪ੍ਰੋਬਲਮ ਮਸਾਇਲ ਆਉਂਦੇ ਆ। ਇਨਸਾਨ ਅਲ ਇਨਸਾਨ ਮੁਰੱਕਬ ਮਿਨ ਅਲ ਖਤਾਈ ਵਨ ਨਿਸਿਆਨ, ਗਲਤੀ ਖਤਾ ਦਾ ਪੁਤਲਾ, ਪ੍ਰੋਬਲਮ ਆਉਂਦੇ, ਮਸਾਇਲ ਹੁੰਦੇ, ਲੇਕਿਨ ਉਹਨੂੰ ਸੋਲੂਸ਼ਨ ਵੀ ਕਰਨਾ ਨਾ, ਲੇਕਿਨ ਸੋਲੂਸ਼ਨ ਕਰਨ ਦਾ ਅੰਦਾਜ਼ ਕੀ ਹੋਣਾ ਚਾਹੀਦਾ। ਵਜ਼ਕਿਰ ਫਾਇਨਾ ਜ਼ਿਕਰਾ ਤਨਫਾਉ ਮੁਮਿਨ, ਸਮਝਾਓ, ਸਮਝਾਣਾ ਮੁਮਿਨ ਨੂੰ ਫਾਇਦਾ ਦਿੰਦਾ।
ਸੁਭਾਨ,
ਤੇ ਸਮਝਾਉਣ ਦਾ ਅੰਦਾਜ਼ ਕੀ ਹੈ? ਇੱਕ ਬਜ਼ੁਰਗ ਰਹਿਮਤੁਲਾਹ ਤਾਲਾ ਅਲੇ ਇੱਕ ਇਲਾਕੇ ਦੇ ਵਿੱਚ ਰਹਿੰਦੇ ਸੀ, ਤੇ ਉੱਥੇ ਇੱਕ ਬੜਾ ਜ਼ਾਲਿਮ ਤੇ ਜਾਬਿਰ ਸ਼ਖਸ ਰਹਿੰਦਾ ਹੁੰਦਾ ਸੀ। ਤੇ ਲੋਕਾਂ ਨੇ ਉਸ ਸ਼ੇਖ ਦੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਯਾ ਹਜ਼ਰਤ, ਅਸੀਂ ਇਸ ਬੰਦੇ ਤੋਂ ਬੜੇ ਤੰਗ ਆ, ਇਹਨੂੰ ਕੁਝ ਜਾ ਕੇ ਨਾ ਸਮਝਾਓ, ਤੁਸੀਂ ਗੱਲ ਕਰੋ ਜਾ ਕੇ ਇਹਦੇ ਨਾਲ ਕਿ ਗੁਨਾਹਾਂ ਤੋਂ ਤੰਗ ਕਰਨ ਲੋਕਾਂ ਤੋਂ ਬਾਜ਼ ਆ ਜਾਵੇ। ਬਜ਼ੁਰਗ ਉਹਨਾਂ ਕੋਲ ਗਏ ਤੇ ਉਹਨਾਂ ਨਾਲ ਸਖਤੀ ਦੇ ਨਾਲ ਜਾ ਕੇ ਨਾ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਯਾਰ, ਤੈਨੂੰ ਸ਼ਰਮ ਨਹੀਂ ਹੁੰਦੀ ਲੋਕਾਂ ਨੂੰ ਤੰਗ ਕਰਦਾ, ਇਹ ਕਰਦਾ, ਤੂੰ ਉਹ ਕਰਦਾ, ਅੱਲਾ ਸੁਬਹਾਨ ਵ ਤਾਲਾ ਦਾ ਖੌਫ ਕਰ, ਡਰ ਅੱਲਾ ਸੁਬਹਾਨ ਵ ਤਾਲਾ ਤੋਂ। ਦੋਸਤ, ਜਿਹੜਾ ਜ਼ਾਲਿਮ ਤੇ ਜਾਬਿਰ ਸ਼ਖਸ ਸੀ ਨਾ, ਉਹਨੇ ਅੱਗੇ ਬਜ਼ੁਰਗਾਂ ਨੂੰ ਜਵਾਬ ਦਿੱਤਾ ਕਿ ਯਾ ਹਜ਼ਰਤ, ਬਹੁਤ ਅੱਛੀ ਗੱਲ ਹੈ, ਤੁਸੀਂ ਮੈਨੂੰ ਸਮਝਾਉਣ ਤਾਂ ਆ ਗਏ ਹੋ, ਲੇਕਿਨ ਸਮਝਾਉਣ ਦਾ ਅੰਦਾਜ਼ ਇਹ ਹੋਣਾ ਚਾਹੀਦਾ ਜਿਹੜਾ ਅੱਲਾ ਸੁਬਹਾਨ ਵ ਤਾਲਾ ਨੇ ਹਜ਼ਰਤ ਮੂਸਾ ਤੇ ਹਜ਼ਰਤ ਹਾਰੂਨ ਨੂੰ ਫਰਮਾਇਆ ਸੀ। ਹਜ਼ਰਤ ਮੂਸਾ ਤੇ ਹਜ਼ਰਤ ਹਾਰੂਨ ਨੂੰ ਜਦੋਂ ਅੱਲਾ ਸੁਬਹਾਨ ਵ ਤਾਲਾ ਨੇ ਹੁਕਮ ਦਿੱਤਾ ਨਾ ਜਾ ਕੇ ਫਿਰਾਉਨ ਨੂੰ ਸਮਝਾਓ, ਤੇ ਫਰਮਾਇਆ ਸੀ ਫਕੂਲਾ ਲਹੂ ਕੌਲ ਅਲਜੀਨਾ, ਜਾ ਕੇ ਨਰਮੀ ਨਾਲ ਗੱਲ ਕਰਿਓ, ਉਹ ਤੁਹਾਡੇ ਤੋਂ ਜ਼ਿਆਦਾ ਨੇਕ ਲੋਕ ਸੀਗੇ, ਤੇ ਫਿਰਾਉਨ ਮੇਰੇ ਤੋਂ ਵੀ ਜ਼ਿਆਦਾ ਬੁਰਾ ਸ਼ਖਸ ਸੀਗਾ, ਤੇ ਉਹਨੂੰ ਨਰਮੀ ਦੇ ਨਾਲ ਸਮਝਾਉਣ ਦਾ ਹੁਕਮ ਦਿੱਤਾ, ਤੇ ਤੁਸੀਂ ਮੈਨੂੰ ਆ ਕੇ ਸਮਝਾਉਣ ਲੱਗ ਗਏ, ਸਮਝਾਉਣ ਦਾ ਆਪਣਾ ਤਰੀਕਾ ਤੇ ਤੁਸੀਂ ਦੇਖੋ ਕੀ ਕਰ ਰਹੇ ਹੋ। ਤੇ ਸਮਝਾਉਣਾ ਵੀ ਚਾਹੀਦਾ, ਲੇਕਿਨ ਸਮਝਾਉਣ ਦੇ ਵਿੱਚ ਸਾਡਾ ਅੰਦਾਜ਼ ਕਿੱਦਾਂ ਦਾ ਹੋਣਾ ਚਾਹੀਦਾ, ਇਹ ਤੇ ਵੀ ਸਾਨੂੰ ਅੱਜ ਬਹੁਤ
ਚੱਲੇ। ਇੱਕ ਹੋਰ ਪਤਾ ਚੱਲਾ, ਸਮਝਾਉਣਾ ਹੈ ਯਾ ਦਿਸ ਇਜ਼ ਅ ਪ੍ਰੋਬਲਮ, ਤਾਂ ਵੀ ਟ੍ਰਾਈ ਟੂ ਮੇਕ ਸਮ ਵਨ ਅੰਡਰਸਟੈਂਡ ਦੈਟ ਹੀ ਇਜ਼ ਡੂਇੰਗ ਰੋਂਗ, ਲੇਕਿਨ ਸੋਲੂਸ਼ਨ ਕਿਆ ਹੈ ਕਿ ਪੋਲਾਈਟਨੈਸ ਹੋਣੀ ਚਾਹੀਏ, ਸੌਫਟਨੈਸ ਹੋਣੀ ਚਾਹੀਏ, ਨਰਮੀ ਹੋਣੀ ਚਾਹੀਏ। ਤਾਂ ਉਹ ਹੈ ਨਾ ਕਿ ਹਮਾਰਾ ਇੱਕ ਸ਼ਖਸ ਜਾ ਰਿਹਾ ਥਾ, ਅਮੀਰ ਅਲੀ ਸੁਨਤ ਦਾਮਨ ਵਰਕਾ ਤੁਮ ਗਾਲੀ ਵਗੈ ਸੁਣਾਇਆ, ਤਾਂ ਉਹ ਪੋਟਲੀ ਉਠਾਏ ਜਾ ਰਿਹਾ ਥਾ, ਤਾਂ ਪੁਲਿਸ ਵਾਲੇ ਨੇ ਪੀਛੇ ਸੇ ਡੰਡਾ ਮਾਰਾ, ਬਤਾਓ ਇਸਕੇ ਅੰਦਰ ਕਿਆ ਹੈ, ਕੇ ਬਾਦ ਮਤਲਬ ਮਸਾਇਲ ਔਰ ਹੱਲ ਨਾ ਪੁੱਛਣਾ ਹੀ ਥਾ, ਪੁੱਛ ਰਿਹਾ ਉਹਨੇ ਡੰਡਾ ਮਾਰ ਗਿਆ, ਬਤਾਓ ਇਸਕੇ ਅੰਦਰ ਕਿਆ ਹੈ। ਉਸਨੇ ਕਹਿਲਾ, ਹਜ਼ੂਰ ਥੋੜੀ ਦੇਰ ਪਹਿਲੇ ਤਾਂ ਇਸਕੇ ਅੰਦਰ ਕਾਂਚ ਕੇ ਬਰਤਨ ਤੇ ਕੁਝ ਵੀ ਨਹੀਂ ਹੈ, ਤਾਂ ਉਹੀ ਬਾਤ ਹੈ ਕਿ ਉਹ ਆਪ ਪੁੱਛਣੇ ਡੰਡਾ ਮਾਰਨ ਤੋਂ ਪਹਿਲੇ ਪੁੱਛ ਰਹੇ ਤਾਂ ਚੀਜ਼ ਵੀ ਬਚ ਜਾਤੀ। ਤਾਂ ਵਾਕਈ ਮਸਲਾ ਹੈ ਕਿ ਸਮਝਾਣੇ ਜਾਤੇ ਹੈ, ਲੇਕਿਨ ਕਿਸ ਤਰੀਕੇ ਸੇ ਸਮਝਾਣਾ, ਤਾਂ ਇਹ ਸੋਲੂਸ਼ਨ ਵੀ ਹੈ ਕਿ ਨਰਮੀ ਸੇ ਸਮਝਾਣਾ ਹੈ, ਸਮਝਣਾ ਹੈ ਕਿ ਹਮਨੇ ਕਿਸ ਤਰੀਕੇ ਸੇ ਕਿਸ ਬਾਤ ਕੋ ਕਿਸ ਸੇ ਕਰਨਾ, ਦੇਖੇ ਹਰ ਇੱਕ ਕਾ ਮਿਜ਼ਾਜ ਅਲੱਗ ਹੋਤਾ ਹੈ, ਹਰ ਇੱਕ ਕਾ ਤਰੀਕਾ ਅਲੱਗ ਹੋਤਾ ਹੈ। ਅਮੀਰ ਅਲੀ ਸੁਨਤ ਦਾਮਦ ਬਰਕਾਤੁਮ ਲਾਲੀਆ ਕੀ ਇਗਜ਼ੈਂਪਲ ਇਨ ਫਰੰਟ ਆਫ ਅਸ, ਕੈਸੇ ਕੈਸੇ ਲੋਕ ਆਤੇ ਹੈ, ਕੋਈ ਕ੍ਰਿਮੀਨਲ ਹੋਤਾ ਹੈ, ਕੋਈ ਡਰਗ ਐਡਿਕਟ ਹੋਤਾ ਹੈ, ਕੋਈ ਮਾਂ ਬਾਪ ਕਾ ਨਾਫਰਮਾਨ ਹੋਤਾ ਹੈ, ਕੋਈ ਬੇਨਮਾਜ਼ੀ ਹੋਤਾ, ਅਲੱਗ ਅਲੱਗ ਗੁਨਾਹੋਂ ਕੇ ਮਰੀਜ਼ ਆਤੇ ਹੈ, ਲੇਕਿਨ ਕਿਸ ਤਰੀਕੇ ਸੇ ਪਿਆਰ ਸੇ ਮੁਹੱਬਤ ਸੇ ਉਸਕੋ ਸਮਝਾ, ਕਹੀਂ ਡਾਕਟਰਸ ਕੋ, ਕਈ ਪ੍ਰੋਫੈਸ਼ਨਲਸ ਕੋ, ਕਈ ਜੋ ਹੈ ਕਿਆ ਪ੍ਰੋਫੈਸਰਸ ਕੋ, तो कहीं बिल्डर को, अलग अलग लोगों को समझा रहे होते हैं, लेकिन अंदाज इस तरह होता है कि सारी दुनिया के अंदर एक मदनी इंकलाब पैदा हो रहा है। वसीम भाई भी हमारे साथ है। वसीम भाई, ये याद रखें, मसाइल जिंदगी, आपकी एज 25, तो अभी तो खैर है, अल्लाह आपको जिंदगी दे, तो चल रहे हो, बहुत कुछ देखा होगा और आगे बहुत कुछ देखना है। ये याद रखिएगा, जिंदगी की जो गाड़ी है ये मसाइल के पहियों पे चलते हैं, कोई ऐसा नहीं है जो बोले कि प्रॉब्लम नहीं है। तो प्रॉब्लम तो होगी, लेकिन उसको बर्दाश्त कैसे करना है, उसके सॉल्यूशन की तरफ कैसे जाना है, ये असल में मेन चीज होती है कामयाबी की। ऐसा कोई भी दुनिया में नहीं बोले मुझे कोई प्रॉब्लम नहीं हुई है। जिंदगी की गाड़ी हमेशा मसाइल के पहिए पे चलती है। इवन यू 5 इयर्स ओल्ड, यू 50 इयर्स ओल्ड, और यू 100 इयर्स ओल्ड।
So yes, sir, exactly what I was going to start with, that whichever person it is, whether it's a Muslim or non-Muslim, a young person, an elderly person, a professional or non-professional, every single person will have to face problems in their life. And there's a variety of solutions that he can turn to. Some are the right solutions and some are the wrong solutions. But I want to start with such a thing, that whichever problem you have, this is the solution for all of our problems, inshallah. What is this solution? I mentioned in a waqia, beautiful waqia. There were two friends once. One of the friends, he was struggling financially. So he went to the other friend and he said to him, look, I'm struggling. Please give me some money. Give me 3,000 dinars. So the other friend agreed. He goes, okay, after 30 days, please give me this money back. So they had this mutual agreement and he took the money. Now 30 days had passed. The person went, he goes, please give me my money back. He goes, look, I've got nothing at all. I can't give you nothing at all. I've got no money. He extended the deadline. He goes, okay, I'll give you another 30 days. After the 30 days, please give me my money back. 30 days had passed. Still no money received. Now what happened? This whole scenario, this now reached the courts. This reached the judge. The judge, he was told of the whole situation that this person took my money. He's not giving me back. The judge said, you have 30 days now. If you do not give this money back, you're going to end up in prison. Mm-hmm. Now, this person is thinking to himself that, look, I've got no money. My business is collapsed. I've got nothing at all. Where am I going to get 3,000 dinars from? This person, he remembered the hadith of the Prophet sallallahu alaihi wasallam. The hadith of the Prophet sallallahu alaihi wasallam was in the summary is, whenever you go through any difficulty, you recite Durood e Paak upon the Prophet sallallahu alaihi wasallam, all your difficulties, all your problems, they will go inshallah. So this person, the whole day, the whole night, he continued to recite Durood e Paak. 27 days had passed. Now he's thinking to himself, I've got 3 days left, what's going to happen? On the 28th night, he goes to sleep. And he has a dream and he has a voice that, listen, your debt, your problem, this will soon disappear. So he woke up in the morning, he's happy, but then at the same time, he's thinking that this problem hasn't gone away. So he continued to recite Durood e Paak. Now the 29th night, he goes to sleep. And he has ziyarat of the Prophet sallallahu alayhi wa sallam. And the Prophet sallallahu alayhi wa sallam says that go to so-and-so minister, and inshallah, he will pay your debt off. He woke up in the morning, and he's thinking to himself, mashallah, I've seen the Prophet sallallahu alayhi wa sallam in my dream. He's told me my solution. But if the minister asks me any proof, what am I going to say to him? So then he continued to recite Durood e Paak. Now the last night before, he has another dream. And the Prophet sallallahu alayhi wa sallam again comes to his dream. He sees the Prophet sallallahu alayhi wa sallam. And the Prophet sallallahu alayhi wa sallam says that go to so-and-so minister, he will pay your debt off. Now he asks the Prophet sallallahu alayhi wa sallam, if he asks me any proof, what am I going to say to him? The Prophet sallallahu alayhi wa sallam says, say to him that every day at the time of Fajr, you recite 5,000 times Durood e Paak. No one else knows this apart from you and Allah. So this person, he goes to the minister, he tells him that, look, you need to pay my debt off. He goes, who said that? He goes, I bought the message of the Prophet sallallahu alayhi wa sallam. He goes, what's your proof? He goes, you know, you, the Prophet sallallahu alayhi wa sallam has told me that you recite Durood e Paak 5,000 times. You do not talk to anyone until you have recited Durood e Paak. Only you know this and Allah knows this. Now what happened? The minister, he goes to his room. He started crying first of all. Then he bought a bag of money. He goes, I'll give you 3,000 dinars. This is to pay your debt off. Another 3,000 dinars that you've come to my house. And another 3,000 dinars. Why? Because you can sort it out for your family. Now what happened, Sayyid Saab? This person, he goes to the judge. All the people in the courtroom, they're thinking to themselves that this person's going to come. He's got no money at all. What is he going to give? This person comes. He gives 3,000 dinars to the judge. The judge is thinking to himself that you had nothing at all. How did you get all this money? And it's a beautiful share. He must have been thinking to himself as well. So what happened? The judge, he was surprised. The judge then what he did, he goes, why shall the caliph take all the credit? Inshallah, I will give you the money as well. Then not only that, the person who initially gave the debt, he said that, oh judge, the Prophet sallallahu alayhi wa sallam came into his dream. Inshallah, his debt that he has got, I will pay this off as well. So he had nothing at all. But he ended up with thousands and thousands of dinar. Why? Because he recited Durood e Paak upon the Prophet sallallahu alayhi wa sallam. So if we continue to recite Durood e Paak upon the Prophet sallallahu alayhi wa sallam, this is a solution to our problems.
Subhanallah. Aapko bada zabardast waqia bayan kiya. Har dard ki dawa hai. Salli ala Muhammad. Taweez har bala hai. Salli ala Muhammad. तो दुरूद पाक हर प्रॉब्लम मसाइल का हल है. बिल्कुल, हमें दुरूद पाक पढ़ते रहना चाहिए ताकि प्रॉब्लम्स भी दूर हो, मसाइल भी दूर हो. हत्ता के कोई चीज भूल भी जाए ना, मेरे आका अलैहि सलातो सलाम ने फरमाया, इफ फॉरगेट एनीथिंग, भूल जाते हैं ना, तो दुरूद शरीफ पढ़ो, तुमको याद आ जाएगी, तुमको मिल जाएगी. तो माशाल्लाह आपको सोल्यूशन मिला. एक और, तो दुरूद पाक पढ़े, कसरत से पढ़े. हाँ साहब, मुनीर भाई नहीं है, देखते मुनीर भाई कौन सा प्रॉब्लम है, सोल्यूशन लेकर आए.
बिस्मिल्लाह वल्हम्दुलिल्लाह वस्सलातु वस्सलामु अला रसूलिल्लाह सल्लल्लाहु तआला अलैहि वसल्लम. आज का जो टॉपिक है प्रॉब्लम्स के सॉल्यूशंस, जिस तरह तुसी पहले अहबाब ने भी इरशाद फरमाया कि तुहानू इस दुनिया पर कोई भी बंदा ऐसा नहीं मिलेगा जो कहे मैं पूरा पूरा खुश हूं, यानी मेरी जिंदगी खुशियां नाल भरी है, मैनू कोई गम नहीं, कोई दुख नहीं. किसी ना किसी बंदे नू उंदे हिसाब दे नाल कोई ना कोई दुख, कोई ना कोई तकलीफ होगी. तो तुसी घरां नू देख लो, घरां दे विच भी अजीबो गरीब किस्म के मसाइल ने. मियाँ की बीवी नाल नहीं बनती, बाजुकात बीवी की शोर के नाल नहीं बनती, माँ प्यो के लड़ाई, बच्चों की लड़ाई, यानी मुख्तलिफ प्रॉब्लम्स ने. इन सारे प्रॉब्लम्स ने जिस तरह सिलसिला चलेगा इंशाल्लाह मजीद गुफ्तगू होगी. लेकिन जी एक गल मेरे जहन से आई, वह है आदत. अच्छा, आदत बाजुकात है तुहाड़े वास्ते नेमत बन जाती है, बाजुकात तुहाड़े वास्ते जहमत बन जाती. नेमत कदों बनती? जदों तुसी नबी करीम अली इस्लाम का नाम मुबारक इसमें गिरामी सुनिया, तो फौरन तुहाड़ी आदत बनी है कि तुसी दुरूद पाक पढ़ोगे. यह आदत तुहाड़ी नेमत बन गई. जिस तरह मुअज्जिन दी हुण इत्थे ते साडे नसीब ऐसे कि असी अजान दी आवाज़ बगैर नहीं सुन सकते, लेकिन ऐ वेख रेडियो दे थ्रू करां दे विच आवाज़ आंदियां. लेकिन मुसलमान मुल्कां दे विच जो जिस तरह अजान मुअज्जिन दी आवाज़ आई ते बंदा ने फौरन काम काज छड़ के ते मस्जिद दे दौड़ लाती, ए नेमत है. ਜ਼ਹਿਮਤ ਕੀ ਹੋ ਗਈ ਕਿ ਸਾਡੀ ਗੁਫ਼ਤਗੂ ਦੇ ਵਿੱਚ ਬਾਜ਼ ਔਕਾਤ ਯਾਨੀ ਅਸੀਂ ਸੋਚਦੇ ਵੀ ਨਹੀਂ ਹੈ, ਅਸੀਂ ਖਿਆਲ ਵੀ ਨਹੀਂ ਕਰਦੇ, ਲੇਕਿਨ ਸਾਡੇ ਮੂੰਹੋਂ ਗਾਲਾਂ ਨਿਕਲ ਜਾਂਦੀਆਂ ਨੇ, ਇਹ ਜ਼ਹਿਮਤ ਹੋ ਗਈ। ਅੱਛਾ, ਬਾਜ਼ ਔਕਾਤ ਗਾਲਾਂ ਵੀ ਨਹੀਂ ਨਿਕਲਦੀਆਂ, ਬਾਜ਼ ਔਕਾਤ ਅਜੀਬੋ ਗਰੀਬ ਦੇ ਲਫ਼ਜ਼ ਨਿਕਲ ਜਾਂਦੇ ਨੇ ਜਿਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਮਦਨੀ ਚੈਨਲ ਪਰ ਲਫ਼ਜ਼ ਹਰ ਕਿਸੇ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਆਮ ਗੁਫ਼ਤਗੂ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਅਲਫ਼ਾਜ਼ ਇਸਤੇਮਾਲ ਕਰਦੇ ਨੇ। ਹੁਣ ਮੈਂ ਪਹਿਲੇ ਵੀ ਇੱਕ ਸਾਡੇ ਸਿਲਸਿਲੇ ਦੇ ਵਿੱਚ ਵਾਕਿਆ ਮੈਂ ਅਰਜ਼ ਕੀਤਾ ਸੀ, ਮੈਂ ਦੁਬਾਰਾ ਅਰਜ਼ ਕਰਾਂਗਾ, ਤੇ ਵਸੀਮ ਭਾਈ ਨੇ ਬਾਅਦ ਚ ਮੈਨੂੰ ਉਸ ਵਾਕਿਆ ਦੇ ਬਾਰੇ ਚ ਜ਼ਿਕਰ ਵੀ ਕੀਤਾ। ਇੱਕ ਬੰਦਾ ਸੀ, ਉਹਦੇ ਜਿਸਮ ਦੇ ਉੱਪਰ ਫਾਲਿਜ ਹੋ ਗਿਆ, ਤੇ ਜਦੋਂ ਫਾਲਿਜ ਹੋਇਆ ਤੇ ਉਹਨੂੰ ਕੋਈ ਹੋਰ ਸ਼ਖਸ ਦੇਖਣ ਵਾਸਤੇ ਗਏ, ਪੂਰਾ ਜਿਸਮ ਪੈਰਾਲਾਈਜ਼ ਹੈ। ਤੁਹਾਨੂੰ ਪਤਾ ਫਾਲਿਜ ਦੇ ਵਿੱਚ ਤੁਹਾਡਾ ਜਿਸਮ ਨਹੀਂ ਹਿਲਦਾ, ਸਿਰਫ ਤੁਹਾਡੀ ਸਾਹ ਚੱਲਦੀ, ਤੁਹਾਡੇ ਦਿਲ ਦੀ ਧੜਕਣ ਚੱਲਦੀ, ਬਸ। ਤੇ ਬੰਦਾ ਬਾਅਦ ਵਕਤ ਮਹਿਸੂਸ ਕਰਨਾ ਹੈ ਚੀਜ਼ਾਂ ਨੂੰ, ਲੇਕਿਨ ਉਹਦੀ ਸਿੱਧੇ ਹੱਥ ਦੀ ਨਾ ਇਹ ਉਂਗਲੀ ਇਸ ਤਰ੍ਹਾਂ ਚੱਲ ਰਹੀ ਸੀ, ਇਸ ਤਰ੍ਹਾਂ। ਤੇ ਉਹਨਾਂ ਨੇ ਘਰ ਵਾਲਿਆਂ ਨੂੰ ਪੁੱਛਿਆ ਕਿ ਵੀ ਪੂਰਾ ਜਿਸਮ ਫਾਲਿਜ ਹੋ ਗਿਆ ਤੇ ਇਹ ਕੀ ਗੱਲ ਹੋਈ, ਉਂਗਲੀ ਕਿਸ ਤਰ੍ਹਾਂ ਚੱਲ ਰਹੀ। ਉਹਨਾਂ ਨੇ ਦੱਸਿਆ ਨੂੰ ਦਰੂਦ ਪਾਕ ਪੜਨ ਦੀ ਬੜੀ ਆਦਤ, ਹਰ ਵਕਤ ਇਹਦੇ ਹੱਥ ਚ ਤਸਵੀਰ ਰਹਿੰਦੀ ਸੀ, ਤਸਵੀਰ ਰਹਿੰਦੀ, ਪੜ੍ਹਦਾ ਰਹਿੰਦਾ ਸੀ। ਅੱਲਾ ਨੇ ਇਸਨੂੰ ਐਸੀ ਸਾਦਤ ਤਾ ਫਰਮਾਈ ਕਿ ਅੱਜ ਪੂਰਾ ਜਿਸਮ ਪੈਰਾਲਾਈਜ਼ ਹੋ ਗਿਆ, ਲੇਕਿਨ ਇਹਦੀ ਜਿਹੜੀ ਅੱਛੀ ਆਦਤ ਸੀ ਨਾ, ਇਹ ਦੇਖੋ ਆਦਤ ਨੇ, ਅੱਲਾ ਤਬਾਰਕ ਵਤਾਲਾ ਨੇ ਇਸ ਆਦਤ, ਇਸ ਚੰਗੀ ਆਦਤ ਦੀ ਬਰਕਤ ਦੇ ਨਾਲ ਲੋਕਾਂ ਦੇ ਦਿਲ ਦੇ ਵਿੱਚ ਉਸਦੀ ਇੱਜ਼ਤ ਵੀ ਪਾ ਜਾਏ। ਅੱਜ ਅਸੀਂ ਕੀ ਕਰਨੇ ਕਿ ਅਸੀਂ ਗੱਲਾਂ ਗੱਲਾਂ ਦੇ ਉੱਪਰ ਭੈੜੀਆਂ ਗੱਲਾਂ ਕਰਨਾ, ਇਹ ਕਰਨਾ, ਯੂ ਕਰਨਾ, ਬਾਅਦ ਔਕਾਤ ਇਨਸਾਨ ਸੋਂਦੇ ਵੀ ਭੈੜੀਆਂ ਗੱਲਾਂ ਕਰਨਾ। ਉਹ ਜਿਹਨੂੰ ਜਾਗਦੇ ਅੱਛੀ ਗੱਲਾਂ ਕਰਨ ਦੀ ਆਦਤ ਹੁੰਦੀ ਹੈ ਨਾ, ਉਹ ਸੋਂਦੇ ਵੀ, ਜੇ ਬੋਲਣ ਦੀ ਆਦਤ ਹੈ ਤੇ ਸੋਂਦੇ ਵੀ ਚੰਗੀਆਂ ਗੱਲਾਂ ਕਰਨਾ
ਜੀ,
ਤੇ ਜੇ ਜਾਗਦੇ ਵੀ ਭੈੜੀਆਂ ਗੱਲਾਂ ਕਰਨ ਦੀ ਆਦਤ ਹੈ ਨਾ, ਤੇ ਸੋਂਦੇ ਵੀ ਭੈੜੀਆਂ ਗੱਲਾਂ ਕਰੇਗਾ।
ਯਾਨੀ ਇਹ ਤਾਂ ਸੋਨੇ ਕੇ ਉੱਪਰ ਬਾਤ ਹੋਈ, ਇਹਨਾਂ ਨੇ ਵੀ ਇੱਕ ਸੋਨੇ ਦਾ ਵਾਕਿਆ ਸੁਣਾਇਆ, ਗੋਲਡ ਦਾ ਨਹੀਂ ਸੁਣਾਇਆ, ਸਲੀਪ ਵਾਲਾ ਨਾ, ਸੋਨਾ ਥੋੜਾ ਕਨਫਿਊਜ਼ ਨਾ ਹੋ ਜਾਈਏਗਾ। ਤੋ ਕਹਿੰਦੇ ਉਹ ਸੋਨੇ ਤੇ ਵੀ ਜੋ ਹੈ ਉਹ ਕੋਈ ਸੋ ਰਹਾ ਹੋਤਾ ਹੈ ਤਾਂ ਅੱਛੀ ਬਾਤ ਕਰਤਾ ਹੈ, ਕੋਈ ਬੁਰੀ ਬਾਤ ਕਰ ਰਹਾ ਹੋਤਾ ਹੈ। ਤੋ ਯੇ ਵੀ ਇੱਕ ਵਾਕਈ ਪ੍ਰੋਬਲਮ ਹੈ, ਇਸਕਾ ਸੋਲੂਸ਼ਨ ਯਹੀ ਹੈ ਕਿ ਅੱਛੀ ਬਾਤ ਕਰ ਰਹੇ ਹੋਗੇ ਤਾਂ ਅੱਛੀ ਚੀਜ਼ ਨਿਕਲ ਰਹੀ ਹੋਗੀ, ਲੇਕਿਨ ਮੈਂ ਇੱਕ ਔਰ ਯਹਾਂ ਪ੍ਰੋਬਲਮ ਕਹੂੰ, ਨੀਂਦ ਨਹੀਂ ਆਤੀ ਹੈ, ਉਸਕਾ ਸੋਲੂਸ਼ਨ ਕਿਆ ਹੈ, ਯੇ ਵੀ ਤਾਂ ਪ੍ਰੋਬਲਮ ਹੈ ਨਾ। ਆਪ ਬੋਲੇ ਕਿ ਯੇ ਤਾਂ ਸੋ ਗਏ ਤੋ ਖਾਬ ਮੇ ਜ਼ਿਆਰਤ ਹੋ ਰਹੀ ਹੈ, ਮਾਸ਼ਾਅੱਲਾ ਤੋ ਜੀ ਵੋ ਸੋ ਗਏ ਤੋ ਅੱਛੀ ਬਾਤ ਕਰ ਰਹੇ ਤੋ ਫਲਾਂ ਸੋ ਗਏ ਤੋ ਬਾਤ ਕਰ ਰਹੇ, ਬਹੁਤ ਸੇ ਕਹਤੇ ਮੈਂ ਨੀਂਦ ਨਹੀਂ ਆਤੀ ਹੈ, ਯੇ ਵੀ ਇੱਕ ਪ੍ਰੋਬਲਮ ਹੈ।
Other people who sleep too much.
ਪਤਾ ਯੇ ਸਾਰੇ ਵੋ ਹੈ ਨਾ ਕਿ ਮਸਾਇਲ ਜੋ ਹੈ ਨਾ, ਉਸਕਾ ਸੋਲੂਸ਼ਨ ਕਿਆ ਹੈ। ਦੇਖੇ ਅਗਰ ਨੀਂਦ ਨਹੀਂ ਆ ਰਹੀ ਹੈ, ਨੀਂਦ ਨਹੀਂ ਆਤੀ ਹੈ, ਸਭ ਸੇ ਪਹਿਲੀ ਚੀਜ਼ ਤੋ ਉਸਕੋ ਦੂਰ ਕਰ ਦੇ।
ਸਭ ਸੇ
ਬੇਹਤਰੀਨ ਆਈਡੀਅਲ ਸਿਚੁਏਸ਼ਨ ਕੇ ਪੁੱਟ ਦਿਸ ਅਵੇ, ਇਤਨਾ ਕਿ ਆਪਕਾ ਹਾਥ ਨਾ ਪਹੁੰਚੇ, ਆਪਕੋ ਉੱਠ ਕਰ ਜਾਣਾ ਪੜੇ। ਮੈਂ ਸੁਣ ਰਿਹਾ ਥਾ ਨਿਗਰਾਨੀ ਸ਼ੂਰਾ ਨੇ ਪਿਛਲੇ ਦਿਨ ਮਦਨੀ ਪੂਲ ਦਿਆ ਕਿ ਅਲਾਰਮ ਹੋਤਾ ਹੈ ਨਾ, ਤੋ ਆਪਕੋ ਇਸਕੋ ਮੋਬਾਈਲ ਕੋ ਆਪਣੇ ਤਕੀਏ ਕੇ ਪਾਸ ਨਾ ਰੱਖੇ, ਹੋਤਾ ਹੈ ਤੋ ਨੀਂਦ ਮੇਂ ਬੰਦ ਕਰ ਦੇਤਾ, ਫਿਰ ਕਹੇ ਤੋ ਓਹੋ ਮੇਰੀ ਆਂਖ ਨਹੀਂ, ਬੋਲਾ ਇਤਨਾ ਦੂਰ ਰੱਖੇ ਕਿ ਉੱਠ ਕਰ ਜਾਣਾ ਪੜੇ, ਸਮਝ ਵੀ ਆਈ ਕਿ ਹਾਂ ਬਾਤ ਠੀਕ ਹੈ। ਤੋ ਇਸਕੋ ਵੀ ਦੂਰ ਰੱਖਦੇ ਅਗਰ ਸੋਨਾ ਚਾਹਤੇ ਹੈ ਸਹੀ ਤਰੀਕੇ ਸੇ, ਫਿਰ ਕਿਆ ਕਰਨਾ, ਇੱਕ ਔਰ ਮੈਂ ਵੀ ਆਪਕੋ ਹੱਲ ਬਤਾਉ ਨਾ, ਥੋੜਾ ਬਿਸਤਰ ਪੇ ਜਾਏ ਬਿਲਾ ਵਜੇ ਸੋਚੇ ਨਾ, ਓ ਮੁਨੀਰ ਭਾਈ ਨੇ ਯੇ ਕਹਿ ਦਿਆ ਥਾ, ਬਸ ਅਬ ਅੰਦਰ ਹੀ ਅੰਦਰ ਖਿਚੜੀ ਬਣ ਰਹੀ, ਅੰਦਰ ਹੀ ਅੰਦਰ ਲਾਵਾ ਉਬਲ ਰਿਹਾ, ਅਬ ਉਹ ਕਹਾਂ ਸੇ ਸੋਨੇ ਦੇਗਾ ਆਪਕੋ ਭਾਈ, ਉਸਕੇ ਨੇ ਯੇ ਕੀਆ, ਉਸਨੇ ਯੇ ਕੀਆ, ਅੱਜ ਕਾਰੋਬਾਰ ਮੇ ਇਤਨਾ ਹੋ ਗਿਆ, ਇਤਨਾ ਹੋ ਗਿਆ, ਬਿਸਤਰ ਮੇ ਪਹੁੰਚੇ ਨਾ, ਮੋਬਾਈਲ ਦੂਰ, ਜ਼ਹਿਨ ਪਰ ਔਰ ਜ਼ਬਾਨ ਪਰ ਦਰੂਦ ਸ਼ਰੀਫ ਜ਼ਿਕਰੁੱਲਾਹ ਜੋ ਪੜ੍ਹਨਾ ਹੈ, ਹਮੇ ਇਤਨੀ ਦਫ਼ਾ ਕੁਲ ਸ਼ਰੀਫ ਪੜ੍ਹਨਾ ਹੈ, ਆਲਮ ਸ਼ਰੀਫ ਪੜ੍ਹਨਾ ਹੈ, ਯੇ ਥੋੜੀ ਸੀ ਆਦਤ ਬਣਾਉਣਾ। ਫਿਰ ਕਮਰੇ ਮੇ ਗੈਰ ਸ਼ਰਈ ਚੀਜ਼ ਨਾ ਹੋ, ਗੈਰ ਸ਼ਰਈ ਤਸਵੀਰ ਨਾ ਹੋ, ਕੋਈ ਐਸੀ ਚੀਜ਼ ਨਾ ਹੋ ਜਿਸ ਕੀ ਵਜ੍ਹਾ ਸੇ ਰਹਿਮਤ ਕੇ ਫਰਿਸ਼ਤੇ ਘਰ ਕੇ ਅੰਦਰ ਨਹੀਂ ਆਤੇ, ਮੌਸੀਕੀ ਐਸੀ ਚੀਜ਼ ਨਾ ਹੋ। ਆਪ ਦੇਖੇ ਜਬ ਆਪਕੀ ਜ਼ਬਾਨ ਪਰ ਜ਼ਿਕਰੁੱਲਾਹ ਹੋਗਾ, ਤਿਲਾਵਤ ਕੁਰਾਨ ਪਾਕ ਹੋਗੀ, ਤੋ ਫਿਰ ਆਪ ਹਜ਼ਾਰ ਪਾਉਂਡ ਕਾ ਬਿਸਤਰ ਤੋ ਖਰੀਦ ਲੇਤੇ ਹੋ, ਨੀਂਦ ਨਹੀਂ ਖਰੀਦ ਸਕਤੇ ਹੋ, ਸਕੂਨ ਨਹੀਂ ਖਰੀਦ ਸਕਤੇ ਹੋ, ਫਿਰ ਆਪਕੋ ਸਕੂਨ ਕੀ ਨੀਂਦ ਆਏਗੀ। ਉਸਕੇ ਲਈ ਕਰਨਾ ਗਿਆ, ਬਿਲਾ ਵਜੇ ਸੋਚਣਾ ਨਹੀਂ ਹੈ, ਇਤਨਾ ਕੁਛ ਪਾਲ ਕਰ ਬੈਠੇ ਹੋਏ ਹੋਤੇ ਔਰ ਇਧਰ ਬਿਠਾਇਆ ਹੋਇਆ ਹੋਤਾ ਹੈ, ਇਤਨਾ ਸਾ ਯੇ ਸਰ ਹੈ, ਇਤਨਾ ਸਾ ਦਿਮਾਗ ਹੈ, ਔਰ ਇਸਕੇ ਉੱਪਰ ਜੋ ਹੈ ਨਾ, ਪਤਾ ਨਹੀਂ ਦੁਨੀਆ ਭਰ ਕੇ, ਅਮੇਰਿਕਾ ਮੇ ਕਿਆ ਹੋਇਆ ਥਾ, ਕੈਨੇਡਾ ਮੇ ਕਿਆ ਹੋਇਆ ਥਾ, 10 ਸਾਲ ਪਹਿਲੇ ਕਿਆ ਹੋਇਆ ਥਾ, 5 ਇਅਰਸ ਪਹਿਲੇ ਇਸਨੇ ਬੋਲਾ ਥਾ, ਆਸਿਫ ਭਾਈ ਨੇ ਮੁਝੇ ਘੂਰ ਕਰ ਦੇਖਾ ਥਾ, ਇਸਨੇ ਮੁਝੇ ਸਲਾਮ ਨਹੀਂ ਕੀਆ ਥਾ, ਸਾਰੀ ਚੀਜ਼ੇ ਲਾਵਾ ਪਕੜਾ ਹੋਗਾ, ਤੋ ਆਪ ਕਹਾਂ ਸੇ ਸੋਗੇ। ਅਬ ਦੇਖੋ ਨਾ, ਇਨਕੋ ਜੋ ਖਾਬ ਮੇ ਜਿਨਕੋ ਜ਼ਿਆਰਤੇ ਹੋਤੀ ਹੈ, ਜਿਨਕੋ ਬਰਕਤੇ ਮਿਲਤੀ ਹੈ, ਵੋ ਇਸ ਤਰੀਕੇ ਸੇ ਸੋਤੇ ਨਹੀਂ ਹੈ।
ਬਿਲਕੁਲ ਸ਼ਾਹ ਜੀ, ਸੋਚਣਾ ਹੈ ਤਾਂ ਕੋਈ ਅੱਛੀ ਚੀਜ਼ ਸੋਚ ਲੋ। ਆਕਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੀ ਹਦੀਸ ਪਾਕ ਨੇ ਦੂਸਰੇ ਲੋਕਾਂ ਦੇ ਬਾਰੇ ਬੁਰਾ ਕਿਉਂ ਸੋਚਦੇ ਹੈ? ਕੁਰਾਨ ਪਾਕ ਦੇ ਵਿੱਚ ਵੀ ਮਨਾ ਕੀਤਾ ਗਿਆ ਕਿ ਬੁਰਾ ਨਾ ਸੋਚੋ, ਯਾ ਅਯੁਹਲ ਲਜੀਨਾ ਆਮਨੂ ਇਜਤਾਨੀਬੂ ਕਸੀਰਮ ਮਿਨਜ਼ਨ ਇਨਾ ਬਾਅਦਾ ਜ਼ਨ ਇਸਮਨ, ਬਾਅਦ ਸੋਚਾਂ ਗੁਨਾਹ ਵੀ ਹੋ ਜਾਂਦੀਆਂ। ਤੇ ਆਕਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੀ ਹਦੀਸ ਮੁਬਾਰਕ ਆਕਾ ਕਰੀਮ ਨੇ ਫਰਮਾਇਆ ਕਿ ਜ਼ੁੰਨੁਲ ਮੁਮਿਨੀਨਾ ਖੈਰਾ, ਮੂਮਿਨ ਦੇ ਬਾਰੇ ਅੱਛਾ ਗੁਮਾਨ ਕਰੋ, ਅਗਰ ਤੁਸੀਂ ਗਲਤ ਚੀਜ਼ ਵੀ ਦੇਖ ਲਈ ਹੈ ਨਾ, ਤੇ ਉਹ ਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰੋ, ਕੋਸ਼ਿਸ਼ ਕਰੋ ਕਿ ਉਹਨੂੰ ਅੱਛੇ ਅੰਦਾਜ਼ ਦੇ ਵਿੱਚ, ਪੋਜ਼ਿਟਿਵ ਥਿੰਕਿੰਗ ਕਰੋ ਨਾ, ਨੈਗੇਟਿਵ ਥਿੰਕਿੰਗ ਕੀ ਕਰਨੀ। ਜਨਾਬ ਸੈਯਦਨਾ ਬਿਸ਼ਰ ਹਾਫੀ ਰਹਿਮਤੁਲਾਹ ਤਾਲਾ ਅਲੈਹ ਇਹਨਾਂ ਦਾ ਬੜਾ ਪਿਆਰਾ ਵਾਕਿਆ ਕਿ تے کسی بندے نے پوچھا تو تے اولیاء کرام دے بارے تے بڑا غلط عقیدہ رکھتا سی غلط سوچیا کردا سی چینی کدا آ گئی کہن لنگے سیدنا بشیر حافظ رحمت اللہ تعالی نے جو جمعہ پڑھن ہوندے ہوندے سی جمعہ دے فرض پڑھ کے فوراً نکل جاندے سی تے میں دیکھا کہ جاندے کدھر نے تے میں غور کیتا کہ جاندے پہلے ایک دن انہوں کا پیچھا کیتا تے وہ گئے نان بھائی دی دکان تو انہوں نے کچھ روٹیاں خریدیاں اس تو بعد حلوائی دی دکان تے گئے اتنے جا کے انہوں نے فلودا خریدا تے جنگل نوں طرف چلے گئے میں سوچیا کہ شاید جا کے کتے کونے کھانچے دے وچ جا کے نا کسی نکر تے جا کے کلے بہ کے کھان گے تے میں انہوں دے پیچھے چلا گیا تو چلدے چلدے ایک دور علاقے دے وچ چلے گئے تے ایک گھر دے وچ گئے تے دیکھا کہ اتنے ایک بندہ بیمار بچارا پیا ہوا تے جا کے آپ رحمت اللہ تعالی نے انہوں سارا کھلا دیتا تے کھلا کے انہوں چلے گئے تے میں وہ بندے نوں پوچھا کہ سیدنا بشیر حافظ آئے سی چلے گئے تے میں انہوں نے نال جانا چی تے وہ کدھر نوں چلے گئے کہندے وہ تو واپس چلے گئے کہن لگے کتنے چلے گئے کہندے وہ تو بغداد چلے گئے پوچھے بغداد کنی دور ہے کہندے اتھے 120 میل دور ہے کہندے کنے جلدی تھوڑے دے عرصے دے وچ تھوڑے دے ٹائم دے وچ 120 میل سفر طے کر کے اتھے آ گئے فرمایا ہاں تے کہن لگے دوبارہ کدوں آؤ گے فرمایا ہن اگلے جمعے آؤ گے فرمایا اگلے جمعے آئے تے انہوں نے واپس مگر مگر پیچھے گیا تے میں توبہ بھی کی کہ اللہ سبحانہ وتعالیٰ جڑے نیک بندے ہیں نا یہ اچھے کام لے واسطے جاندے اگر یہ سانو کوئی اور چیز نظر آتی لیکن حقیقت ہوتی کچھ اور ہی ہوتی
جی ماشاء اللہ حسن ظن میں کوئی شر نہیں اور بد گمانی میں کوئی خیر نہیں یہ ایک جملہ یاد رکھیے گا پازیٹیو تھنکنگ میں نا کوئی نقصان نہیں آلویز برنگ پازیٹیو ریزلٹ اور نیگیٹو تھنگ آلویز جو ہے نا وہ آپ کے لیے کیا لے کر آتی ہے یہ آپ بھی سمجھتے ہیں جو حنان بھائی سے مدنی پھول لے لیتے ہیں
صحیح صاحب جسٹ ریمبر فار یو ٹاکنگ اباؤٹ گوئنگ ٹو سلیپ اینڈ ناٹ ایبل ٹو سلیپ One of the solutions to that is one if one involves himself in the zikr of Allah, you see how quickly the sleep catches him up. Or if he starts to recite the Quran, it's like he wants to doze off straight away. A minute ago, a few minutes ago, he wasn't ready to sleep. And all of a sudden, he's doing the zikr of Allah and he wants to go into the sleep. It is a similar story. A man came to Sayyidina Imam Azam Abu Hanifa, rahmatullahi, and he said that I buried my gold. I've buried some valuables and I forgot where I've buried them. Now, this was a big problem. In the old days, they were, you know, we didn't have bank accounts. So they would dig up a ditch and they would put their valuables in there and leave it. And then whenever they would need it, they would take it out. So he buried his valuables there and he left. And he couldn't remember the exact point where he buried his stuff. So he came to Imam Azam Abu Hanifa. Now, SubhanAllah, coming to a solution from a man like Imam Azam Abu Hanifa. Imam Azam Abu Hanifa, he said to him that go and perform 100 rakat nawafil. So go and read 100 nafil and inshallah, wherever you buried your valuables, your gold or whatever, you will find it. So the man went and he performed wudu and he started to read his nawafil. He only read 2 nafil and he remembered all this so on. So he quickly went and he got out, he took out all his valuables and he came into the court of Imam Azam Abu Hanifa. And he said, Hazur, you said 100 nafil, I only read 2 and I found my goods where I buried them. Imam Azam Abu Hanifa, he said, see, how could shaitan let you, let you involve in the remembrance of Allah? This is why he reminded you. But the thing was, Sayyidi, that the problem, look what the problem was. Look what the solution was, the remembrance of Allah.
Allah.
If one turns towards the remembrance of Allah in any problem, in any solution, انشاءاللہ he'll find his ease from that.
گھوم پھر کر دیکھے نا آپ کہیں سے بھی تو آپ کو دین اسلام کے اندر ہی سولوشن ملے گا, ذکر اللہ میں سولوشن ملے گا, آپ کو شریعت کی پابندی میں جو ہے وہ ملے گا سکون. شیطان جب دیکھا نا یہ ہوتا ہے کہ میں نیکی سے نہیں روک پا رہا تو پھر بڑی نیکی سے چھوٹی نیکی کی طرف ہے نا وہ روکنے کی کوشش کہ بھائی یہ تو نہیں 100 نہیں یہ 100 پڑھنے جا رہا تھا چلو بھائی اس کو کسی طریقے سے باقی سے روکا جائے. تو کوشش یہ ہوتی ہے کہ وہ تو دشمن ہے ہمارا, وہ کیسے جائے گا, ہم نیکی کریں اور رب ہم سے راضی. لیکن ہونا کیا چاہیے تھا کہ 2 مل جاتی تو شکرانے میں جو ہے نا وہ اس کو زیادہ نفل ادا کرنے چاہیے تھے. یہ ہمارے لیے بھی سیکھنے کا ایک موقع ہے.
یہ سب جس میں عبدالحنان بھائی مینشن, ایوری ون لائک یو مینشن ایٹ دی سٹارٹ, ویدر از ینگ اور ویدر دی ینگ اور اولڈ, دے ول فیس پرابلمز. بٹ ناؤ واٹ ہیپنز از وین سم ون فیسز اے پرابلم, انفارچونیٹلی دے گو ٹوورڈز دی رانگ پلیسز ٹو فائنڈ اے سولوشن. Many people we spoke about this and mentioned on Madani channel quite often as well, that many people, they turn towards alcohol for a solution for a short period of time. Some people turn towards drugs. Some people turn towards the shisha lounges, many places, haram places, that people turn towards a solution. But Allah Azza wa Jal, He has mentioned in the Holy Quran, and in Allah's remembrance, is this peace of heart. That's the ayah of the Holy Quran. So if we remember Allah, we do the zikr of Allah, inshallah azawajal, we will find peace even when we have problems. And in regards to the illnesses, many people at this moment in time go through various illnesses. Sayyidina Abu Huraira radiallahu ta'ala anhu, it's mentioned by him that once he was ill, he had pain in his stomach. The Prophet sallallahu alayhi wa sallam was walking past and he asked him that what's wrong. He said, I've got pain in my stomach. The Prophet sallallahu alayhi wa sallam said, stand up, read your namaz, as the salah is a remover of illnesses, inshallah. So if we read our salah, we do the zikr of Allah, inshallah, this would be a means of our problems going away, inshallah.
Ek do gallan main arz karanga, ek sadi ek hor sab to vaddi problem hai ki ibadat de vich dil nahi lagna. Yani assi tasbih padne hai te 2 4 5 10 minute to baad tasbih itni vadni ho jandi ki chukki nahi jandi. Yani gym de vich jande hai te 100 kilo de ਚੁੱਕਣੇ ਆ ਤੇ ਐਕਸਰਸਾਈਜ਼ ਕਰਨੇ ਦੋ ਘੰਟੇ ਲੱਗੇ ਰਹਿੰਦੇ ਲੇਕਿਨ 5 ਮਿੰਟ ਕੁਰਾਨ ਨਹੀਂ ਫੜਿਆ ਜਾਂਦਾ ਕੁਰਾਨੇ ਪਾਕ ਚੁੱਕਾਂਗੇ ਤੇ 5-10 ਮਿੰਟ ਧਿਆਨ ਰਹੇਗਾ ਫਿਰ ਉਸ ਵਾਰ ਕੋਈ ਸ਼ਾਇ ਯਾਦ ਆ ਜਾਏਗੀ ਮੋਬਾਈਲ ਦੀ ਘੰਟੀ ਵੱਜੇਗੀ ਤੇ ਫਿਰ ਮੋਬਾਈਲ ਚੈੱਕ ਕਰਾਂ ਕਿੰਨੇ ਫੋਨ ਕੀਤਾ ਕਿੰਨੇ ਮੈਸੇਜ ਕੀਤਾ ਦੂਸਰੀ ਗੱਲ ਕਿ ਖੁਸ਼ ਦਿਲੀ ਦੇ ਨਾਲ ਇਬਾਦਤ ਕਰਨਾ ਕਿ ਤੁਸੀਂ ਅਗਰ 100 ਮਰਤਬਾ ਵੀ ਇਹ ਨਾ ਥੋੜਾ ਕਰ ਲਓ ਸੁਥਰਾ ਕਰ ਲਓ ਤੁਸੀਂ 100 ਵਾਰੀ ਦਰੂਦੇ ਪਾਕ ਪੜ੍ਹ ਰਹੇ ਹੋ ਤੇ ਅੱਖਾਂ ਬੰਦ ਕਰਕੇ ਤਵੱਜੋ ਜਮਾ ਕੇ ਖੁਸ਼ਬੂ ਲਾ ਕੇ ਮੁਸੱਲੇ ਉੱਪਰ ਬਹਿ ਕੇ ਸੋਹਣੇ ਜਿਹੇ ਕੱਪੜੇ ਪਾ ਕੇ ਤੁਸੀਂ ਨਮਾਜ਼ ਪੜ੍ਹੋ ਸੋਹਣੇ ਜਿਹੇ ਕੱਪੜੇ ਪਾ ਕੇ ਤੁਸੀਂ ਤਰਾਵੀ ਪੜ੍ਹੋ ਯਾਨੀ ਤੁਸੀਂ ਅਗਰ 10 ਮਿੰਟ ਵਾਸਤੇ ਬਹਿ ਰਹੇ ਹੋ 20 ਮਿੰਟ ਵਾਸਤੇ ਬਹਿ ਰਹੇ ਹੋ ਤੁਸੀਂ ਤਵੱਜੋ ਤੇ ਕਾਇਮ ਰੱਖੋ ਇਹ ਕੀ ਹੋਇਆ ਕਿ 10 ਵਾਰ ਦਰੂਦੇ ਪਾਕ ਫੜ ਕੇ ਫਿਰ ਫੋਨ ਤੁਸੀਂ ਪੜ੍ਹ ਕੇ ਤੇ ਫਿਰ ਫੋਨ ਚੁੱਕ ਲਿਆ ਫਿਰ ਉਸ ਤੋਂ ਬਾਅਦ ਕੋਈ ਇਹ ਕੰਮ ਕਰ ਲਿਆ ਤੇ ਉਹ ਕੰਮ ਕਰ ਲਿਆ ਦੂਸਰੀ ਗੱਲ ਇਹ ਵੇ ਕਿ ਇਬਾਦਤ ਦੇ ਵਿੱਚ ਦਿਲ ਲੱਗ ਵੀ ਗਿਆ ਨਾ ਉਸ ਤੋਂ ਬਾਅਦ ਫਿਰ ਇਹ ਸੋਚਣਾ ਕਿ ਜੀ ਬਸ ਮੇਰਾ ਕੰਮ ਹੋ ਗਿਆ ਮੈਨੂੰ ਜੰਨਤ ਮਿਲ ਗਈ امام غزالی رحمت اللہ تعالی نے اپنی کتاب جن دے وچ آپ نے اپنے پتر نو نصیحت فرمائی نے ایوہ الولد آپ دے وچ سیدنا علی رضی اللہ تعالی عنہ دا قول نقل فرمایا کہ اگر تو عبادت اس امید دے وچ کر رہے ہیں کہ بس میں عبادت انف کر لی ہے تے مینوں جنت مل جائے گی تے تو رب دی رحمت اوپر سوال چک رہے ہیں کہ رب دی جڑی رحمت ہے جنت رب دی رحمت دے نال ملے گی صرف اور صرف عبادت دے نال جنت نہیں ملے گی اللہ دی رحمت ہوئے گی اللہ دی رحمت شامل حال ہوئے گی تے ہی کرم ہوئے گا
بہت سارا یہ میں نے کہا نا از اے واسٹ ٹاپک آپ بھی سوچتے جائیں پرابلم اور سولوشن اور ہم بھی سوچتے جائیں کہاں پر کیا چیز آ رہی ہے بہرحال عمار باپو نے بھی ایک سوال کیا تھا ہمارے شاہ صاحب نے کہ بہت کچھ مال و دولت بھی ہے لیکن سکون نہیں ہے اس حوالے سے بھی اور ایک اور چیز جو ہم کہتے ہیں بچے سنتے نہیں ہیں تو بچے سنتے نہیں ہیں اصل میں بات یہ واقعی بچے سنتے نہیں ہیں بچے کاپی کرتے ہیں بچے آپ کو فالو کرتے ہیں سننا وہ الگ ہے کہ بچے سنتے نہیں ہیں آپ جو کرتے ہیں نا بچے وہی کرتے ہیں ان کے ماں باپ کیا کرتے ہیں ان کے ماں باپ ان کی تربیت کرتے ہیں ان کو ٹرین کرتے ہیں کہ بیٹا یہ یاد کرنا ہے کھانے سے پہلے یہ دعا سونے کے بعد کی یہ دعا ہے یہ پڑھنا ہے تو بچے آج آپ کو دیکھ رہے ہیں تربیت بہت جو ہے وہ اہمیت دیتی ہے بچوں کے سننے اور نہ سننے میں کیا فرماتے ہیں
یہ از ویری امپورٹنٹ بیکاز دس از اے پرابلم یو کین سے اٹس اے یونیورسل پرابلم اینڈ دی ڈس اوبیڈینٹ اف چلڈرن سم ٹائمز واٹ ہیپنز از وی میک دی پرابلم ورس As a parent, we need to know how to be dealing with that problem. That's the first thing. What it is, as soon as a child does something wrong, how the parents react nowadays? It's harshness. It's, I don't know whether they would say that. The people probably would pick up sticks or something like this. But harshness is a way that they think this is a solution. This is not the solution. The solution is softness. The solution is either letting yourself calm down, sit with them, speak to them, give them in a gentle form, and inshallah the children will listen. It's like the example which you give so often is that if you give a bit of love to an animal or to a cat, the cat sort of rolls around your legs. And we with our children, when they have done something wrong, instead of telling them nicely, instead of sitting down with them, speaking gently, harshly, this is not the way a solution to the problem. We have to sit with them. We have to calmly tell them. And same time, Sayyidi, one of the problems is the children do a lot of good actions. We never pick out the good actions. What do we pick out? The negative things of them. When they do a good action at that time, we should be appreciating them. We should be rewarding them. We should be telling them, oh, how good you've done this. Even if our daughter, she wears a scarf, how many times is it that we've said, oh, you look so good in the scarf? Well, the time she won't wear a scarf, how come you're not wearing a scarf? How come you're not covering your hair? This is the problem.
Asha.
The problem is from our side a lot. We see the problem as the problem from the children. If we were to gently speak to them, explain nicely to them, or be in that form with them, inshallah, the solution is there. Our children will listen to us. every time we reward them for every time they've done something good, inshallah, them children will become obedient towards us, inshallah.
Bachche bilkul jo maine arz ki hai, bachche sunte hain, bachche dekhte hain, bachche copy karte hain. Ek train mein shakhs ja raha tha, wo kitab padh raha hai, aur uske barabar mein bachcha baitha hua, and he's reading the book as well. The child was about 8-9 years old, and the other person was sitting just behind, and then he's looking everybody on the mobile phone. Aap bus mein safar kare, train mein kare, jahaz mein kare, no one care about anyone nowadays. Everybody just care about the smartphone. So, and he was amazed, and he said, bachcha baitha hai, baad mein uska baap baitha hai, dono kitabe padh rahe
hain.
Ab usne raha nahi gaya, aur kehne laga, ek aapse baat puchni hai. Ab bus mein dekha, sabhi mobile pe, aur ye kitab padh rahe hain. Aapne bachche ki kaisi tarbiyat ki hai, kuch bataye, is amazing. आप भी किताब पढ़ रहे हैं, बच्चे तो मैं देख आज के दौर में तो ये बिल्कुल नापेद नजर आ रहा है, नजर ही नहीं आती ये चीज. तो उसने बड़ी प्यारी बात कहते हैं, बच्चे सुनते कहाँ हैं हजरत, बच्चे कॉपी करते हैं, बच्चे फॉलो करते हैं. हम किताब पढ़ेंगे, हम मोहब्बतें बांटेंगे, बच्चे मोहब्बतें बांटेंगे. हम नफरतें बांटेंगे, बच्चे नफरतें बांटने वाले बनेंगे. हमने बच्चे को बोला बेटा ये हराम है, शराब हराम है, खिंजीर हराम है, ये हराम है, बचपन से बताया, बड़े होने तक बच्चे को पता यस दिस इज हराम. आपने बच्चे का नाम रखा, मिसाल के तौर पे वसीम भाई, बचपन में नाम रख दिया था वालदेन ने, बड़े होने तक वो नाम लेके चल रहा है. बोला बेटा ये कपड़े पहनने, बोलेगा ये कपड़े पहनने, ये जुब्बा पहनना है, जुब्बा पहनना है, ये खाना खाना है, ये खाना है. आपने बचपन से जो बच्चे की तरबियत की, बड़े होने तक बच्चा उसी को फॉलो कर रहा है. लेकिन आपने उसकी इस्लामी तरबियत, जिसको कहते हैं ना रिस्पेक्टेबल पर्सनैलिटी बनाने की, आपने वो नहीं की थी. जब वो आपके सामने आया तो आपने बोला ये क्या हो गया, बच्चे सुनते हैं, बच्चे कॉपी करते हैं, लेकिन जो आपने फीड किया होता है ना, फिर वही चीज निकल रही होती. तो बचपन से अच्छी चीज फीड करेंगे इंशाल्लाह. मदीना से उठाए उनको फजर में, आपने जुम्मे की खुद नमाज पढ़ी तो बच्चा भी जुम्मे का नमाजी. आप उठाते फजर में, आप कुरान की तिलावत करते, देखते कि आपके बच्चे भी नमाज पढ़ते और आपके घर में भी कुरान की तिलावतें हो रही होती. तो ये चीज है कि बच्चे, ये जो आप एक प्रॉब्लम मैंने आपको उसका हल बताने की कोशिश की, ये भी एक मेजर प्रॉब्लम है कि बच्चे सुनते नहीं है, और हमने आपको सॉल्यूशन आपको एक बताया है, बच्चे सुनते हैं.
There's another thing here, and Nigrani should have mentioned this as well. One problem that, one mistake that the parents make is that when a child is young and he does something wrong, for example, he looks at something wrong, he listens to something wrong, at that time we say that he's only a child. Abhi to bachcha, he's only a child at the moment. And when he gets old, then we'll tell him off. This is one of the major mistakes that a parent makes, a father makes, a mother makes, that he doesn't rectify that mistake at a young age. He waits for the child to grow old until he rectifies that mistake. But this is a major mistake. If a child does something wrong at his young age, that's our job then to rectify that mistake. Because once he gets old, then it's difficult to control him, in other words.
आसिफ भाई कुछ फरमा रहे थे फिर हम.
बाकी शाह जी थोड़ी गल बिचार के बच्चे सुनते नहीं, बच्चे कॉपी कर दे, तो सानू अज खुद गौर करना चाहिए. असि अपने बच्चों की तरबियत कर रहे हैं, उन्होंने समझा रहे हैं, उन्हें तरबियत करने की कोशिश कर रहे हैं, लेकिन जेडे अल्लाह सुबहानहु व तआला ने साडे ते अहकामात नाजिल किए, असि अल्लाह सुबहानहु व तआला की किन्नी फरमाबरदारी कर दे, जेडी अज असि अपने बच्चों के कोल तवक्को कर रहे कि साडे बच्चे साडी गल मनन. बड़ा प्यारा वाकया कि एक औरत ना एक अपने बच्चे नू लेके एक बुजुर्ग की बारगाह चाहिए कि नहीं इन्हू समझाओ ये चीनी शक्कर ना मिठिया चीजा बहुत खांदा. ते आप रहमतुल्लाह तआला नू औरत नू कहे नू ना कल लेके आई, कल नू मैनू समझाऊंगा. ते औरत दूसरे दिन लेके आ गई, ते आप रहमतुल्लाह तआला ने उस बच्चे नू कहा कि बच्चा मिठिया चीजा ना खाया कर, सही नहीं होंदिया. और कहने लगी यही गल यार तुसीं कल भी कह सकदे सी, ये गल कल भी कह सकते थे, आज क्यों कह रहे. फरमाया कि कल मैं आप खादी सी मिठी चीज, ता मैं उन्होंने मना नहीं किया. तो या अय्युहल्लज़ीना आमनु लिमा तक़ूलूना मा ला तफ़अलून, खुद अमल नहीं करते तुसी दूसरे नु क्यों कहने हो. पहले असि अपने आप से तो गौर कर लिए कि असि अल्लाह सुबहान व तआला की किनिया मनते, अल्लाह नु एक तो मनते हैं पर अल्लाह की एक नहीं मनते. असि अहकाम की पैरवी करो, इंशाल्लाह बच्चे देखा देखी सानू कापी करके खुद ही समझ जाएंगे.
बहुत प्यारी बात की, अल्लाह को मानते हैं, अल्लाह की नहीं मानते, तो अल्लाह की मानना है. आइए एक पैकेज लेते हैं इंशाल्लाह.
A donkey was roaming around in a jungle. He saw the skin of lion lying on the floor. He became extremely happy. He thought to himself, "Wow, what a great thing I've found. I should wear it. Everyone would be scared of me, and I would roam around wherever I like to." Thinking this, the donkey put on the skin and started to run here and there in the jungle. Animals would run away looking at him from far away, and they would say, "Lion's coming, lion's coming." Fox is normally very clever, but she was also deceived by the donkey and ran away. seeing this, the donkey became very happy and said to himself in his heart,
I have really fooled everyone. They think of me to be foolish for no reason.
The donkey was extremely happy and could not stay quiet. He started speaking out loudly in his voice. Fox was the first one to hear this voice, and she straight away realized that no matter what, this is Donkey. She went to the donkey running. Donkey did not know that his secret has been revealed. He straight away said in a loud voice,
Oh Fox, aren't you scared? You keep coming forward. I'm Lion.
The fox replied,
Oh Donkey, you truly are a donkey. If you wanted to pretend to be a lion, then you should have remained quiet. Your voice has disclosed the whole secret. Listening to your voice, everyone has realized that you are not lion, but donkey.
The lie of donkey had come in front of everyone. Now he was facing humiliation over his lie. Lesson. From this story, we learn that we don't earn respect by lying, and deception becomes a means of disgrace. Holy Prophet sallallahu ta'ala alayhi wa alihi wa sallam has stated, A Muslim cannot be the one who lies.
Gee, if you look around everything, you can find, yes, there is some problem, but there is a solution as well. Now, in this story as well, problem kya thi? Lying, jhoot. This is major problem as well. Ye bhi a problem hai. सबसे पहले झूठ शैतान ने बोला था. झूठ शैतान को खुश करता है और रब को नाराज करता है. और ये भी एक प्रॉब्लम है बहुत बड़ा. इसका सॉल्यूशन क्या है? इसके भी सॉल्यूशन मौजूद कि उसके कॉन्सिक्वेंसेस क्या होंगे, उसकी पनिशमेंट क्या होगी, उसके ऊपर भी हमारी नजर होनी चाहिए. तो मैंने अर्ज किया ना कि देखेंगे तो प्रॉब्लम ही प्रॉब्लम है. जिंदगी प्रॉब्लम्स के पहियों पर चलती है. आप नहीं कह सकते कि मैं प्रॉब्लम से बिल्कुल बड़ी जिम्मा हो जाऊं. इसीलिए हर प्रॉब्लम का सॉल्यूशन है. तो उस सॉल्यूशन को भी सही तरीके से लेंगे इंशाल्लाह तो जिंदगी आसान होगी.
सही प्रॉब्लम रिगार्डिंग लाइंग इज सच ए प्रॉब्लम. इट एक्चुअली लीड्स ऑन टू अदर प्रॉब्लम्स. यू नो वन पर्सन लाइज वंस एंड ही हैज टू कवर विद अनदर लाइ. एंड इफ ही विद दैट लाइ ही हैज टू कवर विद अनदर एंड इट कंटिन्यूज. इफ ही डिडंट लाई इन द फर्स्ट प्लेस ही वुड एबल टू सेव हिम सेल्फ. एंड द अदर द सॉल्यूशन टू द प्रॉब्लम हियर ऑफ लाइंग इज इफ समवन हैज लाइड And he knows he had lied. He just admit it, right? That's a solution. Admitting that he's done something wrong in the state, and then he doesn't have to continue lying. Otherwise, sometimes one person starts to lie with one thing, he has to cover it with another, and it continues. And there's a never an ending to it.
Allah. वैसे भी एक बुजुर्ग कहते हैं कि कया जो है वो जहन्नम में बंदर की शकल में होगा. ये जो झूठ बोलता है इसी तरीके की रिवायत मिलती है. बहरहाल इससे बचने के लिए सॉल्यूशन भी तो दे रहा. हम तो बैठे हैं इसलिए सॉल्यूशन क्या फरमाते हैं झूठ से बचने के लिए.
एक्चुअली बापू लगता है हमें कि हमें झूठ बोल के बच जाएंगे, लेकिन आका करीम ने हमारी बड़ी प्यारी तवज्जो दिलाई है कि इन्ना सिदका युंजी वल किज़्बु युहलक. कि जेड़ा सच आना एन जा दिंदा झूठ हलाक कर दिंदा. सानू ये लगता कि असीं झूठ बोल के बच गए, बचते नहीं. असीं एक्चुअली और फस जाने हैं. बचांगे उदों ही जो अल्लाह सुभान व तआला ने जो फरमाया ना कुरान पाक के सच बोलो. सच बोल के बचा जा सकता, झूठ बोल के नहीं बचा जा सकता.
मैं दिल की गहराई से आपको मुबारकबाद देता हूं. पता नहीं कौन सी दिल की गहराई है जो
बड़ा अफसोस हुआ.
चेहरा बता रहा है, तरीका बता रहा है कि दिल की गहराई नहीं है. पीछे चाकू है, मौका मिले तो घोप दूंगा. मैं आपको दिल की गहराई से मुबारकबाद देता हूँ. बहुत बहुत ज्यादा आपको मोहब्बत और सलाम भेजा गया मुनीर भाई. ये एक कॉमन उर्दू में जुमला, इंग्लिश में भी इस तरीके के होते हैं. लॉट्स ऑफ लव. कौन से लॉट्स ऑफ लव है? इधर तो आप गीबतें कर रहे हो, बदगुमानियां कर रहे हो, और सामने भी फिर झूठ बोल रहे हो. तो कौन से है? ये प्रॉब्लम है. अपने अल्फाज में गौर करना है कि हम क्या अदा कर रहे हैं. अमीर अल सुन्नत तवज्जो दिलाते हैं बार 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 बार. कहते हैं ना थिंक बिफोर यू स्पीक. हम ये कहते हैं कि भाई थिंक बिफोर यू स्पीक तो होना चाहिए, थिंक आफ्टर स्पीक भी होना चाहिए. कि आपने बोला क्या था? सच बोला था, झूठ तो निकल नहीं हो गया था, गीबत तो नहीं हो गई थी. तो बोलने से पहले भी सोचना चाहिए और बोलने के बाद भी सोचना चाहिए.
सैयद साहब, इमाम गजाली रहमतुल्लाह तआला फरमांदे ने जेड़े अकलमंद हुंदा ना उनकी जबान उनके दिल के पीछे होंदी है.
अल्लाह.
जेड़ा बेवकूफ हुंदा है उनकी जबान उनके दिल के अगे होंदी है. जेड़ा अकलमंद हुंदा है वो पहले सोचता है फिर बोलता है. जेड़ा बेवकूफ है उस बोलन तो बाद सोचना है कि मैं की कह छड़िया. हदीस पाक दा भी है, उनके विच आंदा है कि एवरी मॉर्निंग हर सवेरे जेड़े जिस्म दे आज़ान ने वो जबान दे अगे मिंता तरले करदे ने, रिक्वेस्ट करदे ने कि तू चंगी रही ते असीं सही रहांगे, ते तू रास्ते तो भटकी ते असीं गए.
ਉਹ ਨਾ ਜ਼ਬਾਨ ਜਿੰਦੇ ਵਿੱਚ ਹੱਡੀ ਨਹੀਂ ਹੈ ਲੇਕਿਨ ਹੱਡੀਆਂ ਤੁੜਵਾ ਦਿੰਦੀ ਹੈ। ਉਹ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ, ਮੈਂ ਇਤਨਾ ਖੁਸ਼ ਹੋਇਆ ਕਿ ਮੇਰਾ ਦਿਲ ਬਾਗ ਬਾਗ ਹੋ ਗਿਆ। ਅੰਦਰੋਂ ਭਾਵੇਂ ਗਾਲਾਂ ਕੱਢ ਰਿਹਾ ਹੋਵੇ, ਇਹਦਾ ਸ਼ਕਲ ਦੇਖੋ ਤੇ ਨਾ ਦੇਖੋ, ਅੱਛਾ ਮਾਸ਼ਾਅੱਲਾ ਬੜੇ ਅੱਛੇ ਲੱਗ ਰਹੇ, ਤੇ ਪਿੱਛੋਂ ਭਾਵੇਂ ਗਾ ਜਦੋਂ ਕੱਪੜੇ ਪਾਣੇ ਤਮੀਜ਼ ਹੋਣੀ, ਯਾਨੀ ਆਪ ਚ ਖੁਸ਼ਬੂ ਬੜੀ ਆ ਰਹੀ ਹੈ, ਤੇ ਜੋ ਚੂੰ ਜਾਵੇ ਕਿੱਡੀ ਬੋ ਆ ਰਹੀ ਸੀ ਇਹਦੇ ਵਿੱਚ, ਯਾਨੀ ਐਨੀ ਮੁਫਤ, ਯਾਨੀ ਇੱਕ ਬੇਲਜ਼ਤ ਗੁਨਾ ਇਹਦੇ ਵਿੱਚ, ਯਾਨੀ ਕੋਈ ਤੁਸੀਂ ਕੁਛ ਕਿਹਾ ਵੀ ਨਹੀਂ ਤੇ ਐਵੇਂ ਇਤਨਾ ਗੁਨਾ ਆਪਣੇ ਸਿਰ ਪਾ ਲਿਆ, ਤੇ ਇਹ ਵੀ ਸਾਡੀ ਪ੍ਰੋਬਲਮ ਹੈ। ਤੇ ਇਸ ਤੋਂ ਇਹਦੇ ਨਾਲ ਹੀ ਇੱਕ ਮੁਨਸਲਿਕ ਇੱਕ ਹੋਰ ਮੈਂ ਅਰਜ਼ ਕਰਾਂ, ਜਿਹੜੀ ਇੱਕ ਹੋਰ ਸਾਡੇ ਮਾਸ਼ਰੇ ਚ ਪ੍ਰੋਬਲਮ ਹੈ, ਅਸੀਂ ਮਾਫ਼ ਨਹੀਂ ਕਰਦੇ।
ਅੱਛਾ, ਝੂਠ ਦਾ ਸੋਲੂਸ਼ਨ ਵੀ ਤਾਂ ਥੋੜਾ ਸਾ ਦੇ ਦੇਣਾ।
ਝੂਠ ਦਾ ਸੋਲੂਸ਼ਨ ਜੋ ਮਾਸ਼ਾਅੱਲਾ ਉਲਮਾ ਕਰਾਮ ਫਰਮਾ ਚੁੱਕੇ ਕਿ ਘੱਟ ਬੋਲੋ, ਤੋਲ ਕੇ ਬੋਲੋ, ਤੁਸੀਂ ਵੀ ਜਿਸ ਤਰ੍ਹਾਂ ਫਰਮਾ ਸੋਚ ਕੇ ਬੋਲੋ, ਜਿਤਨਾ ਅਸੀਂ ਸੋਚ ਕੇ ਬੋਲਾਂਗੇ ਨਾ ਉਤਨਾ ਸਾਡੀ ਜ਼ਬਾਨ ਤੋਂ ਖਤਾਵਾਂ ਘੱਟ ਹੋਣਗੇ। ਤੇ ਜੇ ਅੱਲਾ ਨਾ ਕਰੇ ਸਾਡੇ ਮੂੰਹ ਝੂਠ ਨਿਕਲ ਜਾ, ਫੌਰਨ ਤੋਬਾ ਕਰੋ, ਤੇ ਅਗਲੇ ਬੰਦੇ ਨੂੰ ਵੀ ਦੱਸਣਾ ਚਾਹੀਦਾ ਕਿ ਯਾਰ ਮੇਰੇ ਕੋਲ ਗਲਤੀ ਹੋਗੀ, ਤੂੰ ਮੈਨੂੰ ਮਾਫ਼ ਕਰ ਦੇ, ਅੱਲਾ ਵੀ ਮੈਨੂੰ ਮਾਫ਼।
ਅੱਛਾ, ਦੁਆ ਜੋ ਹੈ ਮੋਮਿਨ ਕਾ ਹਥਿਆਰ ਹੈ, ਦੁਆ ਕਰੇ ਰੱਬ ਕੀ ਬਾਰਗਾਹ ਮੇਂ, ਖੌਫ-ਏ ਖੁਦਾ ਹੋ, ਔਰ ਦੋ ਚੀਜ਼ਾਂ ਸੱਚ ਬੋਲਨੇ ਕੀ ਜੋ ਹੈ ਵੋ ਕਿਆ ਕਿਆ ਬਿਸ਼ਾਰਤੇ ਹੈਂ, ਕਿਆ ਕਿਆ ਚੀਜ਼ਾਂ ਮਿਲੇਂਗੀ, ਯੇ ਇਨਸ਼ਾਅੱਲਾ ਹਮੇਂ ਝੂਠ ਸੇ ਬਚਾਏਗਾ। ਜੀ
ਜੀ ਮਾਸ਼ਾਅੱਲਾ। ਤੇ ਦੂਸਰੀ ਜਿਹੜੀ ਚੀਜ਼ ਹੈ ਜੋ ਮੈਂ ਅਰਜ਼ ਕਰਨਾ ਚਾਹ ਰਿਹਾ ਸੀ ਕਿ ਅਸੀਂ ਮਾਫ਼ ਨਹੀਂ ਕਰਦੇ ਦਿਲਾਂ ਦੇ ਵਿੱਚ ਮੈਲ ਰੱਖ ਕੇ ਰੱਖ, ਯਾਨੀ 5 ਸਾਲ ਪਹਿਲੇ ਦੀ ਗੱਲ, 10 ਸਾਲ ਪਹਿਲੇ ਦੀ ਗੱਲ, 20 ਸਾਲ ਪਹਿਲੇ ਦੀ ਗੱਲ ਦਿਲ 'ਚ ਰੱਖਾਂਗੇ। ਇਹ ਵੀ ਸਾਡੀ ਮੁਆਸ਼ਰੇ ਦੀ ਬੜੀ ਇੱਕ ਅਜੀਬੋ ਗਰੀਬ ਪ੍ਰੋਬਲਮ ਹੈ। ਇਹਦੀ ਵਜ੍ਹਾ ਤੋਂ ਘਰਾਂ ਦੇ ਵਿੱਚ ਤਲਾਕਾਂ ਵੀ ਹੁੰਦੀਆਂ ਨੇ, ਦਿਲ ਵੀ ਦੂਰ ਹੋ ਜਾਂਦੇ, ਭੈਣਾਂ ਭੈਣਾਂ ਦੇ ਨਾਲ ਗੱਲਾਂ ਨਹੀਂ ਕਰਦੀਆਂ, ਭਰਾ ਭਰਾ ਦੇ ਨਾਲ ਗੱਲਾਂ ਨਹੀਂ ਕਰ, ਯਾਨੀ ਖਾਨਦਾਨ ਟੁੱਟ ਫੁੱਟ ਦਾ ਸ਼ਿਕਾਰ ਹੋ ਜਾਂਦੇ ਨੇ। ਤੇ ਇਹਦਾ ਜਿਹੜਾ ਸੋਲੂਸ਼ਨ ਹੈ ਮਦਨੀ ਚੈਨਲ ਦੇ ਨਾਜ਼ਰੀਨ ਦੀ ਬਾਰਗਾਹ ਦੇ ਵਿੱਚ ਮੈਂ ਅਰਜ਼ ਕਰਾਂਗਾ, ਤੇ ਮੇਰੇ ਵਾਸਤੇ ਸਾਰਿਆਂ ਵਾਸਤੇ ਇਹ ਚੀਜ਼ ਕਿ ਜਦੋਂ ਕੋਈ ਗਲਤੀ ਕਰ ਦੇਵੇ ਨਾ ਉਹਨੂੰ ਮਾਫ਼ ਕਰ ਦਿਆ ਕਰੋ। ਅੱਜ ਤੁਸੀਂ ਅੱਲਾ ਦੇ ਵਾਸਤੇ ਅੱਲਾ ਦੇ ਬੰਦਿਆਂ ਨੂੰ ਮਾਫ਼ ਕਰੋਗੇ, ਕੱਲ ਅੱਲਾ ਤਬਾਰਕ ਤਾਲਾ ਬਰੋਜ਼ੇ ਮਹਿਸ਼ਰ ਤੁਹਾਨੂੰ ਮਾਫ਼ ਫਰਮਾਏਗਾ। ਅਗਰ ਅੱਜ ਅਸੀਂ ਜ਼ਮੀਨ ਵਾਲਿਆਂ ਉੱਪਰ ਰਹਿਮ ਨਹੀਂ ਕਰਾਂਗੇ, ਅਰਸ਼ ਦਾ ਮਾਲਿਕ ਕੱਲ ਸਾਡੇ ਉੱਪਰ ਰਹਿਮ ਨਹੀਂ ਫਰਮਾਏਗਾ। ਤੇ ਇਹ ਪ੍ਰੋਬਲਮ ਹੈ ਤੇ ਇਹ ਸੋਲੂਸ਼ਨ ਹੈ, ਮਾਫ਼ ਕਰ ਦਿੱਤਾ ਕਰੋ। ਉਹ ਪੰਜਾਬੀ ਚ ਇੱਕ ਬੜੀ ਠੇਠ ਪੰਜਾਬੀ ਚ ਲੱਗਦਾ, ਜਾਂਦੀ ਕਰਾਇਆ ਕਰੋ, ਉਹ ਛੱਡੋ ਯਾਰ, ਜ਼ਿੰਦਗੀ ਗੁਜ਼ਰ ਜਾਣੀ ਹੈ, ਤੁਰ ਜਾਣਾ, ਮਰ ਜਾਣਾ, ਕਿਤਨੀ ਕੁ ਜ਼ਿੰਦਗੀ ਰਹਿ ਗਈ ਹੈ, ਕੀ ਤੁਸੀਂ ਦਿਲਾਂ ਦੇ ਵਿੱਚ ਗੰਦ ਰੱਖ ਕੇ ਜ਼ਿੰਦਗੀ ਗੁਜ਼ਾਰ ਰਹੇ ਹੋ। ਤੇ ਸ਼ਾਹ ਸਾਹਿਬ, ਮੈਂ ਤੁਹਾਨੂੰ ਇੱਕ ਅਜੀਬੋ ਗਰੀਬ ਗੱਲ ਦੱਸਾਂ, ਗਰਾਵਾਂ ਦੇ ਵਿੱਚ ਬਾਜ਼ ਔਕਾਤ ਐਸਾ ਹੋ ਰਿਹਾ ਮਾਮਲਾ ਕਿ ਧੀਆਂ ਨੂੰ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਵਿਆਹ ਕਰਕੇ ਤੇ ਨਾਲ ਹੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੇਰਾ ਵਿਰਾਸਤ 'ਚ ਕੋਈ ਹਿੱਸਾ ਨਹੀਂ, ਤੇਰਾ ਵਿਆਹ ਕਰ ਦਿੱਤਾ ਨਾ, ਤੈਨੂੰ ਜਹੇਜ ਮਿਲਦਾ, ਇਹੀ ਕਾਫੀ ਹੈ, ਪਹਿਲੀ ਗੱਲ। ਦੂਸਰੀ ਗੱਲ ਇਹ ਵੇ, ਜਦੋਂ ਵਿਆਹ ਹੋ ਗਿਆ ਨਾ ਤੇ ਵਾਲਦਿਆਂ ਦਾ ਇੰਤਕਾਲ ਹੋ ਗਿਆ ਤੇ ਭਰਾ ਭੈਣਾਂ ਨੂੰ ਇਹ ਕਰਕੇ ਟੋਰਚਰ ਕਰਦੇ ਨੇ ਜਾਂ ਬਲੈਕਮੇਲ ਦਾ ਲਫ਼ਜ਼ ਇਸਤੇਮਾਲ ਕਰ ਲੋ ਕਰਦੇ ਨੇ ਕਿ ਜੀ ਤੇ ਤੂੰ ਅਗਰ ਵਿਰਾਸਤ ਦੇ ਵਿੱਚ ਹਿੱਸਾ ਮੰਗਿਆ ਨਾ ਤੇ ਤੂੰ ਜਦੋਂ ਮਰੇਂਗੀ ਨਾ ਤੈਨੂੰ ਕਫਨ ਨਹੀਂ
ਦੇਵਾਂਗੇ, ਕੰਧਾ ਨਹੀਂ ਦੇਣਗੇ, ਰਿਸ਼ਤੇ ਖਤਮ, ਤਾਲੁਕ ਖਤਮ।
ਉਹ ਵਿਚਾਰੀ ਪੈਰਾਂ ਦਾ ਦਿਲ ਉਸ ਤਰ੍ਹਾਂ ਹੀ ਨਰਮ ਹੁੰਦਾ, ਉਹ ਕਹਿੰਦੇ ਜਾ ਭਰਾ ਤੂੰ ਲੈ ਲਾ ਮੇਰੀ ਖੈਰ, ਇਸ ਤਰ੍ਹਾਂ ਦੇ ਮਾਮਲਾ ਚੱਲ ਰਹੇ ਨੇ। ਤੇ ਬਹਰਹਾਲ 100 ਪ੍ਰੋਬਲਮ ਦਾ ਇੱਕੋ ਹੱਲ, ਮਾਫ਼ ਕਰ ਦੇ।
ਅੱਲਾ ਸੁਭਾਨ ਅੱਲਾ, ਮਾਫ਼ੀ ਕੇ ਹਵਾਲੇ ਸੇ ਬੋਲਾ, ਬਿਲਕੁਲ ਮਾਫ਼ ਕਰਨਾ ਚਾਹੀਏ। ਵਿਰਾਸਤ ਕੇ ਹਵਾਲੇ ਸੇ ਇਹ ਇੱਕ ਔਰ ਪ੍ਰੋਬਲਮ ਔਰ ਸੋਲੂਸ਼ਨ ਹੈ, ਔਰ ਇਹ ਨਾ ਆਲਾ ਹਜ਼ਰਤ ਨੇ ਲਿਖਾ ਹੈ ਨਾ ਕਿ ਜਿਸਨੇ ਇੱਕ 3 ਪੈਸੇ ਵੀ
ਜੀ ਦਬਾਈ,
ਕਿਸੇ ਕੇ 3 ਪੈਸੇ ਵੀ ਦਬਾ, ਯਾ ਤੋ ਪੂਰੀ ਵਿਰਾਸਤ ਕੀ ਬਾਤ ਹੋ ਰਹੀ ਹੈ, ਕਿਤਨੇ ਹਜ਼ਾਰੋਂ ਲੱਖੋਂ ਰੁਪਏ ਦਬਾ ਗਏ, ਜ਼ਮੀਨੇ ਦਬਾ ਗਏ। ਆਲਾ ਹਜ਼ਰਤ ਨੇ ਲਿਖਾ ਹੈ ਕਿ ਅਗਰ ਕਿਸੇ ਨੇ 3 ਪੈਸੇ ਵੀ ਕਿਸੇ ਕੇ ਦੁਨੀਆ ਮੇ ਦਬਾਏ ਹੋਂਗੇ ਤੋ ਬਰੋਜ਼ੇ ਕਿਆਮਤ 700 ਬਾ ਜਮਾਤ ਨਮਾਜ਼ ਹੈ ਨਾ, ਜਮਾਤ ਜੋ ਨਮਾਜ਼
ਮਕਬੂਲ,
ਹਾਂ ਉਹ ਵੀ ਮਕਬੂਲ ਨਮਾਜ਼, ਯਾਨੀ ਕੰਡੀਸ਼ਨ ਦੇਖੇ ਉਹ ਦੇਣੀ ਪੜੇਗੀ ਸਿਰਫ 3 ਪੈਸੋਂ ਕੇ ਬਦਲੇ ਮੇ। ਨਾ ਕਰੇ ਜ਼ੁਲਮ, ਨਾ ਬਹਿਨੋ ਪੇ ਕਰੇ, ਨਾ ਬੱਚੋ ਪੇ ਕਰੇ, ਨਾ ਕਿਸੀ ਕੇ ਉਪਰ ਕਰੇ। ਉਹ ਖੁਸ਼ ਨਸੀਬ ਵੀ ਮਾਂ ਬਾਪ ਹੋਤੇ ਜਿਨਕੀ ਤਰਬੀਅਤ ਹੋਤੀ ਹੈ, ਉਨਕੇ ਮਰਨੇ ਕੇ ਬਾਅਦ ਉਨਕੀ ਔਲਾਦ ਕਹਿਤੀ ਹੈ ਕਿ ਯੇ ਚਲੇ ਹਮਾਰੇ ਹਿੱਸੇ ਮੇਂ ਜੋ ਮਾਂ ਬਾਪ ਨੇ ਦੀ ਸਾਰੇ ਕੀ ਮਸਜਿਦ ਬਣਾ ਦੇ। ਯੇ ਮੈਂ ਜਾਣਤਾ ਹੂੰ ਐਸੋ ਕੋ ਅਲਹਮਦੁਲਿਲਾ ਯੂਕੇ ਕੇ ਅੰਦਰ ਵੀ ਹੈ, ਦੁਨੀਆ ਭਰ ਮੇਂ ਹੈ ਕਿ ਵਾਲਦੇਨ ਕਾ ਇੰਤਕਾਲ ਹੁਆ ਹੈ, ਕਹਤੇ ਜੀ ਜੋ ਹਮਾਰਾ ਹਿੱਸਾ ਹੈ ਬਸ ਯੇ ਆਪ ਮਸਜਿਦ ਬਣਾ ਦੇ ਹਮਾਰੇ ਵਾਲਦੇਨ ਕੇ ਲੀਏ, ਔਰ ਕਹੀਂ ਪਰ ਜੋ ਹੈ ਜਹਾਂ ਪੇ ਤਰਬੀਅਤ ਨਹੀਂ ਹੈ ਵਹਾਂ ਪੇ ਲੜਾਈ ਹੋ ਰਹੀ ਹੋਤੀ ਹੈ, ਯੇ ਮੇਰਾ ਹਿੱਸਾ ਹੈ, ਇਸਕੋ ਜ਼ਰਾ ਕਿਉਂ ਜ਼ਿਆਦਾ ਮਿਲ ਗਿਆ, ਇਸਕੋ ਕੋ ਇਸ ਤਰ੍ਹਾਂ ਮਿਲ ਗਿਆ। ਤੋ ਯੇ ਵੀ ਇੱਕ ਪ੍ਰੋਬਲਮ ਹੈ ਹਮਾਰੇ ਮਾਸ਼ਰੇ ਕਾ ਕਿ ਵਿਰਾਸਤ ਕੇ ਅੰਦਰ ਜੋ ਇਸ਼ੂ ਬਣਤਾ ਹੈ ਉਸਕਾ ਸੋਲੂਸ਼ਨ ਯੇ ਹੈ। ਐਂਡ ਮੈਂ ਵਹੀ ਅਰਜ਼ ਕਰ ਰਹਾ ਹੂੰ ਕਿ ਇਫ ਵੀ ਨੋ ਦਾ ਇਸਲਾਮਿਕ ਨੋਲੇਜ, ਇਸਲਾਮਿਕ ਰੂਲਿੰਗ, ਹਮਾਰਾ ਯੇ ਪ੍ਰੋਬਲਮ ਨਾ ਹੋ, ਅਗਰ ਬੱਚੋਂ ਕੋ ਇਸਲਾਮੀ ਤਰਬੀਅਤ ਦੀ ਹੋਗੀ, ਉਨਕੋ ਪਤਾ ਹੈ ਕਿ ਵਿਰਾਸਤ ਮੇਂ ਕਿਆ ਹੈ, ਕਿਸੀ ਆਲਿਮ ਕੋ ਬੁਲਾਏਂਗੇ, ਤਕਸੀਮਕਾਰੀ ਹੋਗੀ, ਔਰ ਅਗਰ ਔਰ ਜ਼ਿਆਦਾ ਅੱਛੀ ਤਰਬੀਅਤ ਹੈ ਉਹ ਕਹੇਗਾ ਯੇ ਸਾਰਾ ਜੋ ਹੈ ਮੇਰੇ ਮਾਂ ਬਾਪ ਕੇ ਸਾਲੇ ਸਵਾਬ ਕੇ ਲਈ ਦੇਣ।
ਅੱਛਾ ਜੀ, ਪੂਰਾ ਕੁਰਾਨ ਪਾਕ ਦੇ ਵਿੱਚ ਇੱਕ ਰਕੂ ਆ ਜਿਹਦੇ ਵਿੱਚ ਅੱਲਾ ਸੁਬਹਾਨ ਵਤਾਲ ਨੇ ਡਿਟੇਲ ਚ ਹਰ ਹਰ ਬੰਦੇ ਦਾ ਬਿਆਨ ਕੀਤਾ, ਲੇਕਿਨ ਅੱਜ ਮਿਸਕਨਸੈਪਸ਼ਨ ਪਾਈ ਜਾਂਦੀ ਧੀਆਂ ਦਾ ਹਿੱਸਾ ਹੀ ਨਹੀਂ ਹੁੰਦਾ, ਇਹ ਪਤਾ ਨਹੀਂ ਕਿੱਥੋਂ ਆ ਗਿਆ ਨਾ, ਉਸ ਵੇਲੇ ਤਰ੍ਹਾਂ ਤਰ੍ਹਾਂ ਦੀ ਇਸ ਬਾਰੇ ਗੱਲਾਂ ਕਰਦੇ ਆ, ਰਿਸ਼ਤੇਦਾਰੀਆਂ ਖਤਮ, ਕਤਾ ਤਾਲੁਕ ਹੀ ਕਰ ਦਿੰਦੇ ਆ, ਲੇਕਿਨ ਅੱਲਾ ਸੁਬਹਾਨ ਵਤਾਲ ਨੇ ਜਿਹੜੀ ਚੀਜ਼ ਮੈਂਸ਼ਨ ਕਰ ਦਿੱਤੀ ਹਿੱਸਾ
How do we expect to be forgiven?
I was listening to a clip of Mufti Qasim, Namat Markad Mulalia. He mentioned a beautiful thing. He says, the solution to all problems is serving your parents.
Allah.
He says, the person who serves his parents, and if them parents from the bottom of their heart make dua for the child,
Subhanallah.
All his problems will be solved.
Subhanallah.
A very powerful thing, Sayyidi,
yes,
that the solution to all our problems, if one really involves himself in serving his parents, believe it or not, all his problems will be. Then parents, when they will make dua that this son of mine, this daughter of mine is serving me, is doing all this for me. And you know that in the way the parents make dua from the bottom of their heart, that can never be rejected.
है ना हदीस पाक में के अपने माँ बाप के दिल से जो दुआ निकलती है वो जैसे वो ऐसे औलाद के हक में मकबूल है जैसे नबी की दुआ अपने उम्मती के हक में. जैसे नबी अपने उम्मती के लिए दुआ करते हैं, इस तरह जब आप माँ बाप की खिदमत करेंगे उनके दिल से जो दुआ निकलती है वो इसी तरीके से होती है. तो माँ बाप के दिल से दुआ लेनी चाहिए, बस वक्तन फवक्तन पहुंच जाए. एक हमारा सेगमेंट है सुन्नतें और आदाब, और उसमें भी हम इसको कवर कर लेंगे. और वो क्या है कि आज का जो हमारा है सुनना ऑफ टॉकिंग भी है और मुस्कुराना भी है. बहरहाल जो ये दोनों भी एक मसाइल है ना, चलना भी नहीं आता है और मुस्कुराना भी नहीं आता है, तो इसका भी हम सॉल्यूशन इंशाल्लाह आपको देंगे. सुन्नत मुस्कुराना सुन्नत है, सुन्नत के मुताबिक चलना किस तरह होता है. तो हम दोनों सुन्नतों को इंशाल्लाह आज जो है आदाब के हवाले से इंशाल्लाह बात करते हैं.
That many people are going through at this moment in time is financial difficulties. Once a person came in the call of the Prophet sallallahu alaihi wasallam and he said, Ya Rasulullah sallallahu alaihi wasallam, in my business, in my sustenance, there is no barakah. The Prophet sallallahu alaihi wasallam gave the solution to this. The Prophet sallallahu alaihi wasallam said, whenever you enter your home, give salam whether there is someone home or not. Number two, recite Durood-e Paak upon me. And number three, recite Surah Ikhlas once. And inshallah azawajal, you will see barakah in your inshallah sustenance. This person started to act upon this amal. Not only did he see barakat in his household, but all the neighbors that were living nearby, the barakat in their sustenance as well. Yeah. So inshallah, whenever we enter a home, give salam, whether there's someone home or not, recite Durood-e Paak upon the Prophet sallallahu alayhi wa sallam, and inshallah, recite Surah Ikhlas once.
ਜੀ ਸ਼ਾਹ ਜੀ, ਅੱਜ ਕੱਲ੍ਹ ਇੱਕ ਇਹ ਵੀ ਪ੍ਰੋਬਲਮ ਹੈ ਨਾ, ਅਸੀਂ ਇੱਕ ਤਾਂ ਵਕਤ ਤੋਂ ਪਹਿਲੇ ਸਾਨੂੰ ਚੀਜ਼ ਮਿਲਣ ਦੀ ਬੜੀ ਤਵੱਕੋ ਹੁੰਦੀ ਕਿ ਵਕਤ ਤੋਂ ਪਹਿਲੇ ਮਿਲ ਜਾਏ, ਤੇ ਦੂਸਰਾ ਮੁਕੱਦਰ ਤੋਂ ਜ਼ਿਆਦਾ ਸਾਨੂੰ ਮਿਲ ਜਾਏ, ਹਾਲਾਂਕਿ ਦੋਨੋਂ ਚੀਜ਼ਾਂ ਨਹੀਂ ਹੋ ਸਕਦੀਆਂ.
ਅੱਛਾ, ਇਹੀ ਬੇਸਿਕ ਹੈ ਨਾ, ਰੂਟਸ ਆਫ ਦਾ ਪ੍ਰੋਬਲਮ ਉਹ ਇਹੀ ਹੈ ਕਿ
ਵਕਤ ਤੋਂ ਪਹਿਲੇ ਮੈਨੂੰ ਮਿਲ ਜਾਏ, ਹਾਲਾਂਕਿ ਵਕਤ ਉਸ ਚੀਜ਼ ਕਾ ਆਇਆ ਨਹੀਂ, ਤੇ ਮੁਕੱਦਰ ਸੇ ਜ਼ਿਆਦਾ ਮੈਨੂੰ ਮਿਲ ਜਾਏ, ਉਹ ਵੀ ਨਹੀਂ ਹੋ ਸਕਦਾ. ਅਰਬਨ ਸ਼ਰੀਫ ਕੀ ਹਦੀਸੇ ਪਾਕ ਹੈ ਕਿ ਜਦੋਂ ਬੱਚਾ ਮਾਂ ਦੇ ਰਹਿਮ ਦੇ ਵਿੱਚ ਜਾਂਦਾ ਨਾ, ਤੇ ਫਾਯੂਰ ਸਾਲੂ ਇਲੇਹਿਲ ਮਲਕੂ, ਤੇ ਉਹਦੇ ਅੰਦਰ ਫਰਿਸ਼ਤਾ ਭੇਜਿਆ ਜਾਂਦਾ ਉਹਦੀ ਤਰਫ, ਫਾਯੂ ਮਾਰੂ ਬੀ ਅਰਬਾਈ ਕਲੀਮਾਤੀ, ਤੇ ਉਹਨੂੰ ਚਾਰ ਚੀਜ਼ਾਂ ਦਾ ਹੁਕਮ ਦਿੱਤਾ ਜਾਂਦਾ, ਬਿਕਤ ਭੀ ਰਿਜ਼ਕੀ ਹੀ ਵਾ ਅਜਲੀ ਹੀ ਵਾ ਸ਼ਕੀਯੁਨ ਔ ਸਾਈਦੁਨ, ਕਿ ਇਸ ਬੱਚੇ ਦਾ ਚਾਇਲਡ ਦਾ ਰਿਜ਼ਕ ਲਿਖ ਦਿੱਤਾ ਜਾਵੇ, ਇਹਦੀ ਉਮਰ ਲਿਖ ਦਿੱਤੀ ਜਾਵੇ, ਇਹਨੇ ਸ਼ਕੀ ਬਣਨਾ ਜਾਂ ਸਾਈਦ ਬਣਨਾ, ਅੱਛਾ ਹੋਣਾ ਜਾਂ ਬੁਰਾ ਹੋਣਾ, ਇਹ ਲਿਖ ਦਿੱਤਾ ਜਾਂਦਾ. ਰਿਜ਼ਕ ਸਾਨੂੰ ਲਿਖ ਦਿੱਤਾ ਗਿਆ, ਹਾਲਾਂਕਿ ਅਸੀਂ ਮਾਂ ਦੇ ਪੇਟ ਦੇ ਵਿੱਚ ਹਾਂ, ਫੇਰ ਵੀ ਲਿਖ ਦਿੱਤਾ ਗਿਆ ਕਿ ਰਿਜ਼ਕ ਕਿਸ ਬੰਦੇ ਨੂੰ ਇੰਨਾ ਮਿਲਣਾ, ਲੇਕਿਨ ਯਾਰ ਮੇਕੋ ਆ ਵੀ ਆ ਜਾਵੇ, ਮੇਕੋ ਆ ਵੀ ਆ ਜਾਵੇ, ਮੇਰਾ ਪੂਰਾ ਨਹੀਂ ਹੁੰਦਾ, ਮੇਰਾ ਗੁਜ਼ਾਰਾ ਨਹੀਂ ਹੁੰਦਾ. ਉਹ ਇਹਨਾਂ ਹਦੀਸੇ ਪਾਕ ਕਿ ਅੱਲਾਹ ਸੁਬਹਾਨਹੁ ਵ ਤਾਲਾ ਦੇ ਨਬੀ ਨੇ ਫਰਮਾਇਆ ਕਿ ਆਪਣੇ ਅਹਿਲ ਵ ਅਯਾਲ ਦੀ ਵਜ੍ਹਾ ਤੋਂ ਬੰਦਾ ਦੋਜ਼ਖ ਦੇ ਵਿੱਚ ਚਲਾ ਜਾਏਗਾ, ਤੇ ਅੱਲਾਹ ਸੁਬਹਾਨਹੁ ਵ ਤਾਲਾ ਨੇ ਖੁਦ ਰਿਜ਼ਕ ਦਾ ਜ਼ਿੰਮਾ ਲੈ ਲਿਆ, ਵ ਮਾ ਮਿਨ ਦਾਬਤਿਨ ਫਿਲ ਅਰਦੀ ਲਾ ਇਲਾ ਅੱਲਾਹ ਰਿਜ਼ਕੁਹਾ. ਲੇਕਿਨ ਫਿਰ ਵੀ ਅਸੀਂ ਇਸ ਚੀਜ਼ ਤੇ ਗੌਰ ਹੀ ਨਹੀਂ ਕਰਦੇ ਕਿ ਜਿਹੜੀ ਚੀਜ਼ ਸਾਨੂੰ ਮਿਲਣੀ ਮਿਲਣੀ ਆ, ਅੱਲਾਹ ਸੁਬਹਾਨਹੁ ਵ ਤਾਲਾ ਨੇ ਵਾਅਦਾ ਲਿਆ, ਲਿਖ ਦਿੱਤਾ ਗਿਆ ਵਾ, ਲੇਕਿਨ ਅਸੀਂ ਚਾਹੁੰਦੇ ਸਾਨੂੰ ਜਿੰਨਾ ਲਿਖਿਆ ਨਹੀਂ ਇਹ ਤੋਂ ਜ਼ਿਆਦਾ ਮਿਲ ਜਾਏ. ਤੁਹਾਨੂੰ ਕੀ ਪਤਾ ਤੁਹਾਡੇ ਲਈ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕਿਹਦੇ ਵਿੱਚ ਤੁਹਾਡਾ ਫਾਇਦਾ, ਕਿਹਦੇ ਵਿੱਚ ਤੁਹਾਡਾ ਨੁਕਸਾਨ, ਅਸੀਂ ਗੌਰ ਹੀ ਨਹੀਂ ਕਰਦੇ ਇਸ ਚੀਜ਼ ਦੇ ਬਾਰੇ.
ਜੀ, ਸੁਨਤ ਔਰ ਅਦਾਬ ਕੇ ਹਵਾਲੇ ਸੇ ਬਾਤ ਹੋ ਰਹੀ ਥੀ. ਜੀ ਸੈਯਦੀ ਸਾਹਿਬ, ਦੇ ਯੂ ਕੈਨ ਸੇ ਅ ਸੋਲੂਸ਼ਨ ਇਜ਼ ਵੈਲ ਐਂਡ ਆਲਸੋ ਹਾਊ ਵੀ ਸਪੀਕ, ਐਂਡ ਦਿਸ ਇਜ਼ ਅ ਪ੍ਰੋਬਲਮ ਟੂ ਅ ਲੋਟ ਆਫ ਡਿਫਿਕਲਟੀਜ਼ ਆਫ ਆਵਰ ਟਾਈਮ, ਐਂਡ ਦ ਸੋਲੂਸ਼ਨ ਟੂ ਇਜ਼ ਦੈਟ ਦੇਰ ਦ ਮੋਰ ਜੈਂਟਲਨੈਸ ਦੇਰ ਇਜ਼ ਇਨ ਆਵਰ ਸਪੀਚ, the more we will be able to save ourselves from problems. So whenever we speak gently, speak softly, speak in such a way that it doesn't disheart someone, and use good words in speaking, and also speaking clear. So one of the problems is sometimes person doesn't understand because the person is speaking so fast,
bullet train.
Yeah, and the person doesn't know what he said, so how would he give able to solve your problem? So speak in a soft tone, in a clear tone, in with a gap in between your words, inshallah.
Ji Munir bhai, سنت ہیں اور آداب. مسکرانا چلنا, مسکرانا بھی سنت ہے, یہ بھی پروگرام آج کل مسکراتے نہیں ہیں.
لیکن ایک چیز ایوی ہوندی ہے کہ بعض اوقات نا ایک انگلش وچ ورڈ یوز ہوندا سمرکی سمائل, کہ بعض اوقات اس طرح نال مسکرانا, یعنی کہ اگلے بندے نوں نا
طنز کردا,
طنز کرنا ایک طنزیہ مسکراہٹ, اس طرح بھی نہیں مسکرانا. ہن مسکرانا بھی سیکھنا پے گا سانوں,
بالکل سیکھنا پے گا,
بالکل. یعنی کہ اسی سمجھ سولوشن
سیکھیں گے,
باپا کی مسکراہٹ,
پیر صاحب کی مسکراہٹ دیکھیں, ماشاءاللہ علماء دی مسکراہٹاں دیکھیں, اس طرح مسکرا کے یعنی تھوڑا جا پھر پریکٹس بھی کرنی پڑے گی,
تھک جائیں گے.
میں شاہ صاحب میں حیران ہوں, اللہ پاک سیدی و مرشدی نو لمبی زندگی صحت و عافیت والے عطا فرماوے, کیونکہ اسی جو اجتماع وغیرہ اٹینڈ کرنے ہیں نا, اس تو بعد جی ملاقات ہوں 100 بندے نہ ملتے ہیں, بعد چھو دبانا پہنتا ہے. میں قربان جاواں اپنے شیخ طریقے تو پر, دو گھنٹے تین تین گھنٹے لائن لگی بندے مسکرا کے مل رہے ہیں, ہزاروں بندے ملتے ہیں, تو پیر صاحب کسی دے وال گھور کے نہیں تکن گے, مسکرا کے سارے مل رہے ہیں, انہوں نے نقشے قدم پر چلی اے بندے نے جنہوں نے فالو کر کے اسی کامیاب ہوں گے.
تو بہرحال مسکراتے رہنا چاہیے, یہ بھی ایک پرابلم ہے اور ہم نے سولوشن بھی بتایا. پرابلم یہ کہ مسکراتے نہیں ہیں, تو اس کی بھی پریکٹس کرنی پڑے گی, مدنی چینل دیکھنا پڑے گا, علماء کی صحبت میں آنا پڑے گا. اب یہ نہ انتقال ہے وہ جی سنا تھا ہم نے مسکرانا ہے, تو ہر جگہ پہ ہر چیز نہیں, میں نے کہا نا ہر پرابلم کا سیم سولوشن نہیں ہوتا ہے. اب آپ فوتگی میں جا رہے ہو, وہاں مسکرا رہے ہو, تو بندہ کچھ اب جہاں پہ خوشیوں کا موقع اور آپ آپ جا کے آنسو آ رہے ہو گے, تو ایسا نہیں ہونا چاہیے. جو جس اس کا موقع ہو وہاں پہ اس طریقے سے جو ہے وہ ریئیکٹ کرنا چاہیے. اللہ برکت عطا فرمائے. لگتا ہے اس کے 3-4 ایپیسوڈ کرنے پڑیں گے ہمیں, پرابلمز اینڈ سولوشن. تو لائن لگ گئی ہے, ابھی تو گھر کے اوپر بات ہی نہیں ہے, میاں بیوی کے جو جھگڑے ہوتے ہیں آپس میں ان کا سولوشن تو بہت امپورٹینٹ تھا, کہ اور خاص طور پہ جو طلاق کے ریشیو بڑھ رہے ہیں اس کو کنٹرول کرنے کے لیے کیا سولوشن. سفر جو ہم نے بتایا نا, جو گھر کی گاڑی ہے نا, یہ سمجھے پہیے ہیں, یہ دونوں میاں بیوی پہیے ہیں. یہ نہیں ہوتا کہ بولے ادھر جانا ہے, دوسرا بولے ادھر جانا ہے, مل بانٹ کے چلنا پڑے گا. تھوڑا پانی آپ بھی پلا دیں, تھوڑا کھانا آپ بھی کھلا دیں, تھوڑا دسترخوان آپ بھی بچھا دیں, تھوڑا وہ سرونگ آپ بھی کر دیں, کبھی چائے آپ بھی بنا دیں ان کے لیے, کبھی آپ بھی ہول لگا دیں. نگرانی شورا کا بھی کلپ چل رہا تھا پچھلے, یہ ساری چیزیں مدنی چینل پہ ہم سیکھ رہے ہیں. تھوڑا آپ بھی کر دیں, تھوڑا آپ بھی مسکرا دیں گھر میں بیٹھے گا. وسیم بھائی بھی ہو سکتا ہے مسکرا دے گھر میں جا کے, تو آپ کو اجازت ہے.
تو یہ سب ویسے یو نو یو سینگ دیٹ وی شوڈ آلسو ہیلپ آؤٹ, تو آپ بھی دوسروں کی بھی سائیڈ ہے نا, میرے سائیڈ
میں آپ دیکھیں کرتے ہوئے تو وہ ہے نا, زیادہ تر گھر میں ہم تو بیٹھے ہوئے ہوتے مزے سے, جو زیادہ تر ہوتے وہ گھر میں بیٹھے ہوئے ہوتے کر رہے ہوتے آرڈر چلا رہے ہوتے. تو ہم اب یہ عرض کر رہے ہیں کہ وہ تو ان کی لائف ٹائم جاب ہے, یہ ان کی لائف ٹائم 7 ڈے, آپ کی 2 دن چھٹی ہوتی ہے, ان کو 7 ڈیز کھانا بنانا ہوتا ہے, 7 ڈیز ہور کرنے ہوتے ہیں, 7 ڈیز جو ہے وہ واشنگ کرنی ہوتی ہے. تو کبھی ہمیں وہی بولا نا, پرابلم کا سولوشن اسی طرح نکلے گا جب ہم پرابلم کو ریئلائز کریں گے. جب پرابلم ریئلائز ہی نہیں کر رہے تو سولوشن کہاں سے نکلے گا؟
تسی بالکل بجا فرمایا کہ گھر دے وچ جے سکون تے امن تے نبی کریم علیہ الصلوۃ والسلام دا طریقہ مبارکہ وی ایسی, کاکا کریم علیہ الصلوۃ والسلام بازو کا چاڑو وی لا لے, کاکا کریم علیہ الصلوۃ والسلام اپنے نالائن شریف نو خود پیوند لا لے, اپنے کپڑے شریف نو خود پیوند لا لے, تے اے ساڈا طریقہ. تے ایک بڑی پیاری گل ہے اس تے پر, انشاءاللہ تسی کہہ رہی ہو فرمایا کہ نبی کریم علیہ الصلوۃ والسلام ایک دن سیدہ عائشہ رضی اللہ تعالی عنہا آپ نے پیالے تو پانی تناول فرمایا پیا, تے آقا کریم علیہ الصلوۃ والسلام نے پوچھا عائشہ کتھوں پیتا پانی, تے سیدہ عائشہ رضی اللہ تعالی عنہا نے عرض کیتا کہ یا رسول اللہ صلی اللہ تعالی وسلم اس سائڈ تو, تے نبی کریم علیہ الصلوۃ والسلام نے اسی سائڈ تو پانی مبارک تناول فرمایا. تے اے چھوٹیاں چھوٹیاں گلاں ہوندی نا, بازو کا چھوٹیاں چھوٹیاں گلاں اس درخت نو مضبوط کر دیندیاں نے, بازو کا چھوٹیاں چھوٹیاں گلاں دلاں وچ نفرت پیدا کر دیندیاں.
منیر بھائی وٹ I feel if you have more peace in your home, then you can do any big thing outside. If you distress, jisko kehte hai na, inside, in your own home, aap koi bada kaam nahi kar sakte. Aap bilkul depression mein rahenge, pareshan rahenge, to ghar ke andar sukoon hona na, ye bahut count karta hai, bahut important. Isliye Madani channel pe in issues ke upar baat hoti hai, nigrane shura ke Ameer Ahle Sunnat Damat Barkatum Aliya ke Madani pool hote hain, ki ghar ke andar sukoon, ghar ko aman ka gahwara banana hai, تو پھر باہر جائیں گے جاب بھی جہاں پہ بھی آپ ہوں گے سکون کا. گھر سے ہی لڑ کے جا رہے ہیں, گھر میں ہی تو میں ہوئی, تو باہر جا کر تو وہ پھر عجیب ہی معاملہ ہوتا ہے. اللہ کرم فرمائے.
The blessing from Rabbul Alameen.